ਪਰ ਬ੍ਰਹਮ ਪਰਮੇਸ਼ਰ ਨੇ ਛੇਵਾਂ ਜਾਮਾ ਧਾਰਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਵਰਤ ਰਹੇ ਹਨ। ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰਦੇਵ ਨੇ ਧਰਮ ਯੁੱਧ ਲੜਿਆ ਹੈ, ਜਿਸ ਧਰਮ ਯੁੱਧ ਵਿੱਚ ਗਰੀਬ ਨਵਾਜ ਪਾਤਸ਼ਾਹ ਨੇ ਫਤਿਹ ਪ੍ਰਾਪਤ ਕੀਤੀ ਹੈ। ਕਿਉਂਕਿ ਜਿਹੜਾ ਧਰਮ ਦੀ ਰਾਖੀ ਲਈ ਲੜਦਾ ਉਹਦੀ ਫਤਿਹ ਹੁੰਦੀ, ਚਾਹੇ ਉਹ ਰਣ ਭੂਮੀ ਵਿੱਚ ਲੜਦਿਆਂ ਸ਼ਹੀਦੀ ਵੀ ਪ੍ਰਾਪਤ ਕਰ ਜੇ ਫਿਰ ਵੀ ਉਹੀ ਜਿੱਤਦਾ ਹੈ, ਕਿਉਂਕਿ ਧਰਮ ਯੁੱਧ ਦਾ ਚਾਅ ਹੀ ਧਰਮੀ ਸੂਰਮਿਆਂ ਦੇ ਹਿਰਦਿਆਂ ਛੁਪਜਦਾ ਹੈ। ਕਰਤਾਰਪੁਰ ਸਾਹਿਬ ਦਾ ਬੜਾ ਵਿਸ਼ਾਲ ਜੰਗ ਹੋਇਆ। ਇਸ ਜੰਗ ਵਿੱਚ ਜਿੱਥੇ ਬਾਬਾ ਗੁਰਦਿੱਤਾ ਸਾਹਿਬ ਜੀ ਲੜੇ ਹਨ, ਮੇਰੇ ਪਾਤਸ਼ਾਹ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਤੇਗ ਵਾਹੀ ਹੈ। ਕੈਸਾ ਕਮਾਲ ਦਾ ਜੰਗ ਹੈ! ਗੁਰੂ ਕੇ ਮਹਿਲ ਕੋਠਿਆਂ ਦੀ ਛੱਤਾਂ ਤੇ ਚੜ੍ਹ ਕੇ ਆਪਣੇ ਪਤੀ ਦੇਵ ਨੂੰ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਰਣ ਭੂਮੀ 'ਚ ਲੜਦਿਆਂ ਵੇਖ ਰਹੇ ਹਨ। ਤੋ ਮਾਤਾਵਾਂ ਦਾ ਹਿਰਦਾ ਕਿਤਨਾ ਬਲਵਾਨ ਹੋਵੇਗਾ, ਕਿਤਨੀ ਉਹਨਾਂ ਅੰਦਰ ਦਲੇਰੀ ਹੋਵੇਗੀ। ਨਹੀਂ ਤਾਂ ਲੜਦਾ ਹੋਵੇ ਕਿਸੇ ਦਾ ਪਤੀ ਤਾਂ ਔਰਤ ਦੇ ਮਨ ਦੇ ਵਿੱਚ ਇੱਕ ਪ੍ਰਕਾਰ ਦਾ ਡਰ ਤੇ ਸਹਿਮ ਬਣ ਜਾਂਦਾ, ਕੁਝ ਹੋ ਨਾ ਜਾਏ। ਪਰ ਉੱਥੇ ਕਿਤਨੇ ਚਾਰ ਨਾਲ ਛਤਰਾਣੀ ਬਿਰਤੀ ਨੂੰ ਧਾਰਨ ਕਰਕੇ ਮਾਤਾ ਜੀ ਹੋਣੀ ਜੰਗ ਵੇਖ ਰਹੇ ਨੇ। ਇਹ ਕਮਾਲ ਦਾ ਚਿਤਰਣ ਪਿਛਲੇ ਕੁਝ ਦਿਨਾਂ ਦੌਰਾਨ ਜੋ ਮਹਾਂ ਕਵੀ ਜੀ ਨੇ ਵਰਣਨ ਕੀਤਾ, ਆਪ ਜੀ ਨੇ ਸਰਵਣ ਕੀਤਾ, ਪੈਂਦੇ ਖਾਂ ਦਾ ਪ੍ਰਸੰਗ ਜੋ ਪਿੱਛੇ ਆਪ ਜੀ ਨੇ ਸਰਵਣ ਕੀਤਾ ਹੈ, ਉਹ ਛੇਵੇਂ ਪਾਤਸ਼ਾਹ ਜੀ ਦਾ ਐਸਾ ਕਰੁਣਾ ਰਸ ਦਾ ਪ੍ਰਸੰਗ ਹੈ ਕਿ ਕਿਵੇਂ ਕੋਈ ਰਣ ਭੂਮੀ ਵਿੱਚ ਲੜਦਾ ਹੋਇਆ ਵੀ ਕਰੁਣਾ ਕਰ ਸਕਦਾ। ਲੜਾਈ ਵੇਲੇ ਕਰੁਣਾ ਤਾਂ ਨਹੀਂ ਹੁੰਦੀ ਕਿਸੇ ਦੇ ਅੰਦਰ, ਜਦੋਂ ਕੋਈ ਲੜ ਰਿਹਾ ਕਿਸੇ ਨਾਲ, ਕਿਸੇ ਨੂੰ ਕੋਈ ਮਾਰ ਰਿਹਾ, ਉਦੋਂ ਤਾਂ ਕਿਸੇ ਦੇ ਅੰਦਰ ਕਰੁਣਾ ਨਹੀਂ ਹੁੰਦੀ ਮਾਰਨ ਵਾਲੇ ਦੇ ਅੰਦਰ। ਪਰ ਪੈਂਦੇ ਖਾਂ ਨੂੰ ਮਾਰਦਿਆਂ ਹੋਇਆਂ ਵੀ ਹਿਰਦੇ ਵਿੱਚੋਂ ਕਰੁਣਾ ਰਸ ਉੱਭਰ ਉੱਭਰ ਕੇ ਆ ਰਿਹਾ ਛੇਵੇਂ ਪਾਤਸ਼ਾਹ ਦੇ। ਵੈਸੇ ਕਮਾਲ ਦਾ ਇਹ ਪ੍ਰਸੰਗ ਹੈ। ਤੋ ਜੰਗ ਯੁੱਧ ਤੋਂ ਵਿਹਲੇ ਹੋ ਕੇ ਗਰੀਬ ਨਵਾਜ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਨੂੰ ਕੂਚ ਕੀਤਾ। ਮਨ 'ਚ ਸੰਕਲਪ ਕਰ ਲਿਆ ਹੈ ਕਿ ਹੁਣ ਸ਼ਸਤਰ ਨਹੀਂ ਗ੍ਰਹਿਣ ਕਰਨੇ, ਕਿਉਂਕਿ ਇਹਨਾਂ ਸ਼ਸਤਰਾਂ ਨੂੰ ਗ੍ਰਹਿਣ ਕਰਕੇ ਅਸੀਂ ਆਪਣੇ ਪਾਲੇ ਹੋਏ ਪੈਂਦੇ ਖਾਂ ਨੂੰ ਮਾਰਨਾ ਪਿਆ। ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਹੁਣ ਕਦੇ ਚੁੱਕਣੇ ਨਹੀਂ ਹਨ ਸ਼ਸਤਰ। ਪਤਾ ਹੈ ਦਸਵੇਂ ਜਾਮੇ ਵਿੱਚ ਫਿਰ ਇਹ ਖੇਡ ਵਰਤਣੀ ਹੈ, ਹੁਣ ਕੁਝ ਸਮੇਂ ਲਈ ਵਿਰਾਮ ਦੇਣਾ ਸੀ। ਤੋ ਪਾਤਸ਼ਾਹ ਕੀਰਤਪੁਰ ਸਾਹਿਬ ਵੱਲ ਆ ਰਹੇ ਨੇ, ਰਸਤੇ 'ਚ ਬਹੁਤ ਥਾਵਾਂ ਨੂੰ ਪਵਿੱਤਰ ਕਰਦੇ ਆ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਹੋਇਆਂ ਗੁਰਦੇਵ ਦੀ ਅੰਮ੍ਰਿਤ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਗਮਨਤ ਪੰਥ ਉਲੰਘਿਓ ਸਾਰਾ,
ਛੇਵੇਂ ਪਾਤਸ਼ਾਹ ਜੀ ਮਹਾਰਾਜ ਆਪਣੀ ਫੌਜ ਸਮੇਤ, ਪਰਿਵਾਰ ਸਮੇਤ ਆਪਣੇ ਵੱਡਿਆਂ ਦੇ ਨਗਰ ਸ੍ਰੀ ਕਰਤਾਰਪੁਰ ਸਾਹਿਬ ਨੂੰ ਨਮਸਕਾਰ ਕਰਕੇ ਪੈਂਡਾ ਤੈਅ ਕਰਦਿਆਂ ਕਰਦਿਆਂ ਸਤਲੁਜ ਦਰਿਆ ਦੇ ਨੇੜੇ ਆਏ ਹਨ।
ਤਬ ਸਤਦਰਵ ਕੋ ਕੂਲ ਨਿਹਾਰਾ,
ਸਤਲੁਜ ਦਰਿਆ ਜੋ ਪੰਜਾਬ ਦੀ ਧਰਤੀ ਦਾ ਮੁੱਖ ਸੂਤਰਧਾਰ ਦਰਿਆ ਹੈ, ਜਿਸ ਦਰਿਆ ਦੇ ਜਲ ਨਾਲ ਮਹਾਰਾਜ ਕਲਗੀਧਰ ਜੀ ਨੇ ਖੰਡੇ ਦੀ ਪੌਲ ਤਿਆਰ ਕੀਤੀ। ਜਿਸ ਵੇਲੇ ਸਤਿਗੁਰੂ ਜੀ ਨੇ ਖੰਡੇ ਦੀ ਪੌਲ ਤਿਆਰ ਕੀਤੀ, ਜਿਹੜਾ ਜਲ ਲਿਆਂਦਾ ਸੀ ਬਾਟੇ ਵਿੱਚ ਪਾ ਕੇ ਜਿਹਦੇ 'ਚ ਖੰਡਾ ਫੇਰਿਆ, ਉਹ ਜਲ ਮਹਾਰਾਜ ਜੀ ਨੇ ਸਤਲੁਜ ਦਰਿਆ 'ਚੋਂ ਮੰਗਾਇਆ ਸੀ। ਤੋ ਨਿਰਮਲ ਦਰਿਆ ਹੈ, ਪਵਿੱਤਰ ਦਰਿਆ ਹੈ, ਜਿਸ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਛੂਹ ਪ੍ਰਾਪਤ ਹੈ। ਤੋ ਕਲ ਮਹਾਰਾਜ ਛੇਵੇਂ ਪਾਤਸ਼ਾਹ ਜੀ ਚੱਲ ਕੇ ਸਤਲੁਜ ਦਰਿਆ ਦੇ ਪਾਸ ਆਏ ਤੇ ਕੰਢਾ ਵੇਖਿਆ,
ਸਨੇ ਸਨੇ ਉਤਰੇ ਸਭ ਪਾਰਾ,
ਸਹਿਜੇ ਸਹਿਜੇ ਕਰਕੇ ਦਰਿਆ ਪਾਰ ਕੀਤਾ ਹੈ।
ਸਮੁਖ ਨਿਕਟ ਜਬ ਪਿਖੇ ਪਹਾਰਾ,
ਜਦੋਂ ਦਰਿਆ ਪਾਰ ਕਰਕੇ ਆਏ ਤੇ ਸਾਹਮਣੇ ਪਹਾੜੀ ਇਲਾਕਾ, ਆਨੰਦਪੁਰ ਸਾਹਿਬ ਦੀਆਂ ਪਹਾੜੀਆਂ, ਕੀਰਤਪੁਰ ਸਾਹਿਬ ਦੀਆਂ ਪਹਾੜੀਆਂ ਉਹ ਸਾਹਮਣੇ ਨਜ਼ਰ ਆਉਣ ਲੱਗ ਪੈਂਦੀਆਂ। ਤੋ ਉੱਚੇ ਉੱਚੇ ਵੱਡੇ ਵੱਡੇ ਪਹਾੜ ਉਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਵੇਖੇ ਹਨ।
ਹੇਤ ਜਨਾਵਨ ਸੀਸ ਨਿਵਾਯੋ,
ਗੁਰਦੇਵ ਨੇ ਜਾਣ ਵਾਸਤੇ ਕਿ ਸਿੱਖਾਂ ਨੂੰ ਦੱਸਣ ਲਈ, ਜਿੰਨੀ ਸੰਗਤ ਸੀ ਨਾਲ ਉਹਨਾਂ ਨੂੰ ਦੱਸਣ ਲਈ ਗੁਰਦੇਵ ਨੇ ਇੱਕ ਚੋਜ ਕੀਤਾ।
ਦੇਖਤ ਬਿਧੀਏ ਬਾਕ ਲਾਇਓ।
ਗੁਰਦੇਵ ਨੇ ਹੱਥ ਜੋੜੇ ਤੇ ਇੱਕ ਪ੍ਰਕਾਰ ਨਾਲ ਉਹ ਜਗ੍ਹਾ ਦਾ ਸਤਿਕਾਰ ਕੀਤਾ ਜੋ ਅਨੰਦਪੁਰ ਸਾਹਿਬ ਉਦੋਂ ਵਸਿਆ ਨਹੀਂ ਸੀ, ਪਰ ਜਦੋਂ ਉੱਥੋਂ ਲੰਘਣ ਲੱਗੇ ਸਾਹਮਣੇ ਉਸ ਪਾਸੇ ਮੁੱਖ ਕੀਤਾ ਤੇ ਸੀਸ ਝੁਕਾਇਆ। ਭਾਈ ਬਿਧੀ ਚੰਦ ਸਾਹਿਬ ਜੀ ਕੋਲ ਖੜੇ ਸਨ, ਵੇਖ ਕੇ ਕਹਿਣ ਲੱਗੇ,
ਕਿਸ ਕੋ ਇਹਾਂ ਬੰਦਨਾ ਕੀਨ।
ਮਹਾਰਾਜ ਜੀ ਆਪ ਜੀ ਨੇ ਹੱਥ ਜੋੜੇ ਨੇ ਇਹ ਜਗ੍ਹਾ ਦਾ, ਇਸ ਪਾਸੇ ਦਾ ਬੜਾ ਆਪ ਜੀ ਨੇ ਸਤਿਕਾਰ ਕੀਤਾ, ਇਹਦਾ ਕੀ ਕਾਰਨ ਹੈ?
ਕਰਹੋ ਬਤਾਵਨ ਪ੍ਰਭੂ ਪ੍ਰਬੀਨ।
ਇਹ ਪ੍ਰਭੂ ਪ੍ਰਬੀਨ ਸਤਿਗੁਰੂ ਜੀ, ਕੋਈ ਨਾ ਕੋਈ ਤਾਂ ਕਾਰਨ ਰਿਹਾ ਹੋਵੇਗਾ ਕਿ ਆਪ ਜੀ ਨੇ ਹੱਥ ਜੋੜੇ ਨੇ, ਸਤਿਕਾਰ ਕੀਤਾ, ਇਸ ਪਾਸੇ ਦਰਿਆ ਵੱਲ ਵੀ ਸਤਿਕਾਰ ਕੀਤਾ, ਜਿੱਧਰ ਅਨੰਦਪੁਰ ਸਾਹਿਬ ਦੀ ਧਰਤੀ ਸੀ ਉਸ ਪਾਸੇ ਵੀ ਆਪ ਜੀ ਨੇ ਸਤਿਕਾਰ ਕੀਤਾ, ਇਹਦਾ ਕੀ ਕਾਰਨ ਹੈ? ਇਹਦੇ ਵਾਸਤੇ ਆਪ ਜੀ ਸਾਨੂੰ ਦੱਸੋ।
ਸੁਣ ਸ਼੍ਰੀ ਹਰਗੋਬਿੰਦ ਬਖਾਨਾ।
ਸੁਣ ਕੇ ਮੇਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਜਾਨੋ ਬਹੁ ਕਾਰਨ ਇਸ ਥਾਨਾ।
ਮਹਾਰਾਜ ਜੀ ਕਹਿਣ ਲੱਗੇ, ਭਾਈ ਬਿਧੀ ਚੰਦ ਸਾਹਿਬ ਜੀ, ਇਸ ਜਗ੍ਹਾ ਦੇ ਬਹੁਤ ਸਾਰੇ ਕਾਰਨ ਨੇ ਕਿ ਅਸੀਂ ਇਹਨੂੰ ਸਤਿਕਾਰ ਦਿੱਤਾ ਹੈ, ਹੱਥ ਜੋੜੇ ਨੇ, ਇਹਦਾ ਬਹੁਤ ਵੱਡਾ ਕਾਰਨ ਹੈ, ਕਈ ਕਾਰਨ ਹਨ। ਹਾਂਜੀ,
ਰਿਖ ਵਸਿਸ਼ਟ ਤਪ ਕੀਨ ਕਨਹੇਰੇ।
ਇੱਕ ਕਾਰਨ ਇਹ ਹੈ ਵੀ ਇਹ ਰਿਸ਼ੀਆਂ ਮੁਨੀਆਂ ਤਪਸਵੀਆਂ ਦੀ ਧਰਤੀ ਰਹੀ ਹੈ, ਮਹਾਂਪੁਰਖਾਂ ਦੀ, ਬੜੇ ਬੜੇ ਰਿਸ਼ੀਆਂ ਨੇ, ਤਪਸਵੀਆਂ ਨੇ, ਮਹਾਂਪੁਰਖਾਂ ਨੇ ਇੱਥੇ ਤਪ ਕੀਤਾ, ਏਦਾਂ ਦਾ ਨੀ ਮਹਾਰਾਜ ਸਤਿਗੁਰੂ ਨੇ ਇੱਥੇ ਚਰਨ ਪਾਏ, ਉਹ ਧਰਤੀ ਤਪ ਦੇ ਰੂਪ ਕਰਦਿਆਂ ਕਰਦਿਆਂ ਤਪਸਵੀਆਂ ਕਰਕੇ ਪਵਿੱਤਰ ਹੋਈ ਸੀ। ਉਹਦੀ ਫਿਰ ਪੁਕਾਰ ਸੁਣੀ, ਮਹਾਰਾਜ ਜੀ ਆਏ, ਫਿਰ ਮਹਾਰਾਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਬਹੁਤੀ ਕਿਰਪਾ ਕੀਤੀ, ਨਗਰ ਵਸਾਇਆ ਅਨੰਦਪੁਰ ਸਾਹਿਬ। ਇਹ ਜਿਹੜੇ ਸਾਰੇ ਬਚਨ ਬਿਲਾਸ ਹੋਏ ਨੇ ਨਾ, ਅੱਜ ਅਸੀਂ ਅਨੰਦਪੁਰ ਸਾਹਿਬ ਜਦੋਂ ਦਰਸ਼ਨਾਂ ਨੂੰ ਜਾਈਏ ਤੇ ਇੱਕ ਅਸਥਾਨ ਹੈ, ਉਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਭਵਿੱਖਤ ਸਰ ਸਾਹਿਬ। ਭਵਿੱਖਤ ਸਰ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਨੇ ਸਾਰੇ ਬਚਨ ਕਹੇ ਸੀ ਜਿਹੜੇ ਭਵਿੱਖ 'ਚ ਹੋਣੇ ਨੇ, ਕਿ ਅਸੀਂ ਇੱਥੇ ਦਸਵੇਂ ਜਾਮੇ 'ਚ ਨਗਰ ਵਸਾਉਣਾ, ਖਾਲਸੇ ਦੀ ਇੱਥੇ ਉਤਪਤੀ ਹੋਣੀ ਹੈ, ਉਹ ਸਾਰੇ ਬਚਨ ਉੱਥੇ ਮਹਾਰਾਜ ਜੀ ਨੇ ਕਿ ਉਸ ਅਸਥਾਨ ਦਾ ਨਾਮ ਹੀ ਗੁਰਦੁਆਰਾ ਭਵਿੱਖਤ ਸਰ ਸਾਹਿਬ ਹੈ। ਉੱਥੇ ਜਿਹੜਾ ਉਹ ਅਸਥਾਨ ਹੈ ਉਹਦਾ ਅੱਜ ਕੱਲ੍ਹ ਜਿਹੜਾ ਪ੍ਰਬੰਧ ਹੈ, ਉੱਥੋਂ ਦੀ ਸੇਵਾ ਸੰਭਾਲ ਜਿਹੜੀ ਹੈ, ਉਹ ਦਲ ਬਾਬਾ ਬਿਧੀ ਚੰਦ ਸਾਹਿਬ ਸੰਪਰਦਾਏ ਦੇ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਪਾਸ ਹੈ। ਉੱਥੇ ਉਹਨਾਂ ਮਹਾਂਪੁਰਖਾਂ ਦੀ ਸੇਵਾ ਸਥਾਨ, ਤੇ ਉਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਭਵਿੱਖਤ ਸਰ ਸਾਹਿਬ, ਜਿੱਥੇ ਗੁਰੂ ਸਾਹਿਬ ਨੇ ਭਵਿੱਖਤ ਬਚਨ ਕਹੇ ਸੀ। ਉੱਥੇ ਖੜੇ ਮਹਾਰਾਜ ਛੇਵੇਂ ਪਾਤਸ਼ਾਹ ਕਹਿ ਰਹੇ ਨੇ ਕਿ ਰਿਸ਼ੀਆਂ ਮੁਨੀਆਂ ਤਪਸਵੀਆਂ ਦੀ ਧਰਤੀ ਹੈ, ਔਰ ਇੱਕ ਇੱਥੇ ਰਿਸ਼ੀ ਇਸ ਇਲਾਕੇ 'ਚ ਹੋਏ ਨੇ ਅਨੰਦਪੁਰ ਸਾਹਿਬ ਦੇ ਇਲਾਕੇ 'ਚ, ਉਸ ਰਿਸ਼ੀ ਦਾ ਨਾਮ ਸੀ ਵਸ਼ਿਸ਼ਟ ਰਿਸ਼ੀ ਜੀ। ਵਸ਼ਿਸ਼ਟ ਜੀ ਬਹੁਤ ਧਰਮੀ ਕਰਮੀ ਮਹਾਂਪੁਰਖ ਸਨ, ਇਹ ਯੋਗ ਰਿਸ਼ੀ ਸਨ। ਇਹਨਾਂ ਦਾ ਇੱਕ ਗ੍ਰੰਥ ਵੀ ਮਿਲਦਾ, ਉਸ ਗ੍ਰੰਥ ਦਾ ਨਾਮ ਹੈ ਯੋਗ ਵਸ਼ਿਸ਼ਟ, ਜੋ ਵਸ਼ਿਸ਼ਟ ਜੀ ਨੇ ਲਿਖਿਆ। ਭਗਵਾਨ ਰਾਮ ਚੰਦਰ ਜੀ ਦੇ ਗੁਰੂ ਸਨ ਇਹ, ਤੇ ਉਹਨਾਂ ਨੂੰ ਗਿਆਨ ਦਿੱਤਾ ਸੀ। ਯੋਗ ਵਸ਼ਿਸ਼ਟ ਗ੍ਰੰਥ ਇਹਨਾਂ ਮਹਾਂਪੁਰਖਾਂ ਦਾ ਬਹੁਤ ਹੀ ਭਗਤੀ ਭਾਵਨਾ ਵਾਲਾ ਗ੍ਰੰਥ ਹੈ, ਉਹਦੇ 'ਚ ਭਗਤੀ ਦੇ ਪ੍ਰਕਰਣਾਂ ਦਾ ਬਹੁਤ ਸੁੰਦਰ ਵਿਸਥਾਰ ਕੀਤਾ ਗਿਆ, ਤੋ ਯੋਗ ਵਸ਼ਿਸ਼ਟ ਉਹਨਾਂ ਦਾ ਲਿਖਿਆ ਗ੍ਰੰਥ ਹੈ। ਤੋ ਵਸ਼ਿਸ਼ਟ ਰਿਸ਼ੀ ਜੀ ਇਸ ਇਲਾਕੇ ਵਿੱਚ ਉਹਨਾਂ ਨੇ ਬਹੁਤ ਤਪ ਕੀਤਾ, ਭਜਨ, ਹੋਰ ਵੀ ਬੜੇ ਬੜੇ ਮਹਾਂਪੁਰਖਾਂ ਨੇ, ਭਾਰਤ ਖੰਡ ਦੀ ਭੂਮੀ ਹੈ, ਇੱਥੋਂ ਦਾ ਚੱਪਾ ਚੱਪਾ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਪਿਆਰਿਆਂ ਦੇ ਚਰਨਾਂ ਨਾਲ ਪਵਿੱਤਰ ਹੈ, ਰਿਸ਼ੀਆਂ ਮੁਨੀਆਂ ਤਪਸਵੀਆਂ ਪੈਗੰਬਰਾਂ ਦੀ ਧਰਤੀ ਹੈ। ਭਾਰਤ ਖੰਡ ਦੀ ਭੂਮੀ ਤੋਂ ਇਲਾਵਾ ਜਿਹੜੀਆਂ ਬਾਹਰਲੀਆਂ ਭੂਮੀਆਂ ਉਹ ਕੇਵਲ ਭੋਗ ਭੂਮੀਆਂ ਹਨ। ਹੁਣ ਉੱਥੇ ਕੁਝ ਸਾਲਾਂ ਤੋਂ, ਪਿਛਲੇ 150 ਸਾਲਾਂ ਤੋਂ ਹੀ ਧਰਮ ਅਸਥਾਨ ਬਣਨ ਲੱਗੇ ਆ, ਨਹੀਂ ਤਾਂ ਪਹਿਲਾਂ ਉਹਨਾਂ ਲੋਕਾਂ ਨੂੰ ਕੀ ਪਤਾ ਸੀ ਧਰਮ ਦਾ। ਤੋ ਉੱਥੇ ਹੁਣ ਮਹਾਰਾਜ ਜੀ ਦੀ ਕਿਰਪਾ, ਭਜਨ ਬੰਦਗੀ ਵਾਲੀਆਂ ਰੂਹਾਂ ਉੱਥੇ ਜਾਣ ਲੱਗ ਪਈਆਂ, ਨਿਤਨੇਮ ਗੁਰਬਾਣੀ ਦੇ ਜਾਪ ਗੁਰੂ ਘਰ ਬਣ ਗਏ, ਮੰਦਰ ਬਣ ਗਏ, ਧਰਮ ਅਸਥਾਨ ਉੱਥੇ ਪ੍ਰਗਟ ਹੋ ਗਏ। ਨਹੀਂ ਤਾਂ ਇਹ ਭਾਰਤ ਖੰਡ ਦੀ ਭੂਮੀ ਸਰਬ ਭੂਮੀਆਂ ਵਿੱਚ ਉੱਤਮ ਭੂਮੀ, ਕਰਮ ਭੂਮੀ ਹੈ, ਉਹ ਸਭ ਭੂਮੀਆਂ ਭੋਗ ਭੂਮੀਆਂ ਹਨ। ਇਹ ਕਰਮ ਭੂਮੀ ਤਾਂ ਹੈ ਕਿਉਂਕਿ ਇੱਥੇ ਰਿਸ਼ੀ ਮੁਨੀ ਤਪਸਵੀ ਬੰਦਗੀ ਕਰਦੇ ਹੈ, ਥਾਂ ਥਾਂ 'ਤੇ ਮਹਾਂਪੁਰਖਾਂ ਭਗਤਾਂ ਨੇ ਭਗਤੀ ਕੀਤੀ ਹੋਈ। ਤੋ ਅਨੰਦਪੁਰ ਸਾਹਿਬ ਦਾ ਜਿਹੜਾ ਇਲਾਕਾ, ਇੱਥੇ ਵੀ ਬੜੇ ਬੜੇ ਤਪਸਵੀ ਤਪ ਕਰਦੇ ਰਹੇ, ਉਹਨਾਂ ਵਿੱਚੋਂ ਇੱਕ ਵਸ਼ਿਸ਼ਟ ਜੀ ਸਨ ਜਿਨ੍ਹਾਂ ਨੇ ਇੱਥੇ ਬਹੁਤ ਭਾਰੀ ਤਪ ਕੀਤਾ।
ਛੱਤ ਸੋਤ ਮ੍ਰਿਤਕ ਸੁਣੇ ਜਿਸ ਬੇਰੇ।
ਜਦੋਂ ਵਸ਼ਿਸ਼ਟ ਜੀ ਦੇ 100 ਪੁੱਤਰ ਉਹ ਵਿਸ਼ਵਾਮਿੱਤਰ ਜੀ ਨੇ ਮਾਰ ਦਿੱਤੇ, ਵਸ਼ਿਸ਼ਠ ਜੀ ਦੇ 100 ਪੁੱਤਰ ਵਿਸ਼ਵਾਮਿੱਤਰ ਨੇ ਮਾਰ ਦਿੱਤੇ, ਕਿਉਂਕਿ ਵਿਸ਼ਵਾਮਿੱਤਰ ਜਦੋਂ ਵੀ ਮਿਲਣ ਆਉਂਦਾ ਬੜਾ ਕ੍ਰੋਧੀ ਸੀ, ਤੇ ਜਦੋਂ ਉਹਨੇ ਮਿਲਣ ਆਉਣਾ ਤੇ ਵਸ਼ਿਸ਼ਠ ਜੀ ਅੱਗੋਂ ਮਹਾਂਪੁਰਖ ਸੁਣਾ ਕਹਿਣਾ ਆਓ ਰਾਜ ਰਿਸ਼ੀ, ਉਹਨੇ ਬੜਾ ਗੁੱਸਾ ਕਰਨਾ ਵੀ ਮੈਨੂੰ ਰਾਜ ਰਿਸ਼ੀ ਕਿਉਂ ਕਹਿੰਦਾ, ਦੇਵ ਰਿਸ਼ੀ ਕਿਉਂ ਨਹੀਂ ਕਹਿੰਦਾ, ਜਾਂ ਯੋਗ ਰਿਸ਼ੀ ਕਿਉਂ ਨਹੀਂ ਕਹਿੰਦਾ, ਇਹਨੇ ਰਾਜ ਰਿਸ਼ੀ ਕਹਿੰਦਾ। ਕਿਉਂਕਿ ਵਿਸ਼ਵਾਮਿੱਤਰ ਜੀ ਰਾਜ ਭਾਗ ਵਾਲੀ ਰਾਜਸੀ ਬਿਰਤੀ ਰੱਖਦੇ ਸੀ, ਤਾਂ ਵਸ਼ਿਸ਼ਠ ਜੀ ਨੇ ਉਹਨਾਂ ਨੂੰ ਰਾਜ ਰਿਸ਼ੀ ਕਹਿ ਦੇਣਾ, ਉਹਨੇ ਗੁੱਸੇ 'ਚ ਬਾਹਰ ਜਾਣਾ, ਵਸ਼ਿਸ਼ਠ ਦਾ ਇੱਕ ਪੁੱਤਰ ਮਾਰ ਦੇਣਾ, ਫਿਰ ਆਉਣਾ, ਫਿਰ ਆ ਕੇ ਕਹਿਣਾ ਨਮਸਕਾਰ ਕਰਨੀ, ਵਸ਼ਿਸ਼ਠ ਨੇ ਫਿਰ ਕਹਿਣਾ ਆਓ ਰਾਜ ਰਿਸ਼ੀ, ਉਹਨੇ ਗੁੱਸੇ 'ਚ ਫਿਰ ਇੱਕ ਪੁੱਤਰ ਮਾਰ ਦੇਣਾ। 100 ਪੁੱਤਰ ਇੱਦਾਂ ਮਾਰ, ਜਦੋਂ 100 ਮਾਰ ਦਿੱਤੇ ਨਾ, ਅਤੇ 100 ਤੋਂ ਬਾਅਦ 101ਵੇਂ ਦਿਨ ਆਇਆ, ਉਦੋਂ ਉਹ ਵਿਸ਼ਵਾਮਿੱਤਰ ਕਿਸੇ ਸਾਧੂ ਦੀ ਸੰਗਤ ਕਰਕੇ ਆਇਆ, ਉਹਦੀ ਸੇਵਾ ਕਰਕੇ ਆਇਆ। ਵਸ਼ਿਸ਼ਠ ਜੀ ਮਹਾਰਾਜ ਉਹਨੂੰ ਕਹਿਣ ਲੱਗੇ ਆਓ ਦੇਵ ਰਿਸ਼ੀ, ਉਹ ਕਹਿੰਦਾ 100 ਪੁੱਤਰ ਮਰਵਾ ਕੇ ਗੱਲ ਕਹੀ ਹੈ, ਪਹਿਲੇ ਦਿਨ ਕਹਿ ਦਿੰਦਾ। ਉਹ ਕਹਿੰਦੇ ਤੂੰ ਦੇਵ ਰਿਸ਼ੀਆਂ ਵਾਲਾ ਕੰਮ ਹੀ ਅੱਜ ਕੀਤਾ, ਪਹਿਲਾਂ ਤਾਂ ਰਾਜਿਆਂ ਦੇ ਨਾਲ ਵਿਚਰਦਾ ਰਿਹਾ, ਰਾਜ ਰਿਸ਼ੀ ਕਹਿਣਾ ਸੀ। ਉਹ ਕਹਿੰਦਾ ਮੈਂ ਤਾਂ ਤੇਰੇ 100 ਪੁੱਤਰ ਮਾਰ ਦਿੱਤੇ ਇਸ ਕੰਮ ਕਰਕੇ। ਵਸ਼ਿਸ਼ਠ ਜੀ ਦੇ ਮਨ 'ਚ ਜਦੋਂ ਇਹ ਗੱਲ ਸੁਣੀ, ਬਹੁਤ ਮਨ ਵਿੱਚ ਵੈਰਾਗ ਆਇਆ ਉਹਨਾਂ ਦੇ, ਮੋਹ ਦੀ ਬਿਰਤੀ ਇੱਕਦਮ ਜਾਗ ਪਈ, ਖੇਡ ਬਣ ਜਾਂਦੀ ਹੈ ਪਰਮੇਸ਼ਰ ਦੀ। ਉਹਨਾਂ ਕਿਹਾ ਵੀ ਮੈਂ ਤਾਂ ਕਦੇ ਕਿਸੇ ਦਾ ਇਸ ਜਨਮ 'ਚ ਬੁਰਾ ਨਹੀਂ ਕੀਤਾ, ਵੀ ਇਹਦਾ ਕੀ ਕਾਰਨ ਹੈ। ਉਹ ਕਹਿਣ ਲੱਗੇ ਬਈ ਇਹ ਪਰਾ ਲੱਭਦਾ, ਤੇਰੇ ਹੀ ਕਰਮਾਂ ਦਾ ਫਲ ਹੈ। ਤੋ ਵਸ਼ਿਸ਼ਠ ਜੀ ਦੇ ਮਨ 'ਚ ਜਦੋਂ ਵੈਰਾਗ ਆਇਆ ਵੀ 100 ਪੁੱਤਰਾਂ ਦਾ ਕਤਲ ਹੋ ਗਿਆ ਮੇਰੇ ਇਸ ਬਚਨ ਕਰਕੇ, ਵੀ ਮੇਰੇ ਕੋਲ ਇਹ ਨਹੀਂ ਕਿ ਮਮਤਾ ਆਈ, ਮਨ 'ਚ ਆਇਆ ਵੀ ਮੈਂ ਇਹਨਾਂ ਨੂੰ ਪਹਿਲਾਂ ਦੇਵ ਰਿਸ਼ੀ ਨਹੀਂ ਆਖਿਆ, ਅਤੇ ਉਹ 100 ਪੁੱਤਰ ਮੇਰੇ ਇਸ ਬਚਨ ਕਰਕੇ ਮਾਰੇ ਗਏ। ਇਕਦਮ ਮਨ ਉਪਰਾਮ ਹੋਇਆ, ਸ਼ੋਕ ਦੇ ਵਿੱਚ ਆ ਗਏ।
ਬੂਡਨ ਲੱਗਿਓ ਨਦੀ ਇਸ ਮਾਹੀ,
ਸਤਲੁਜ ਜਿਹੜਾ ਦਰਿਆ ਹੈ, ਉਹਨਾਂ ਨੇ ਸੋਚਿਆ ਵੀ ਮੈਂ ਇਹਦੇ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂ। ਕੀ ਕਰਨਾ ਇਹੋ ਜਿਹਾ ਜੀਵਨ ਕਿ ਮੇਰੇ ਇਸ ਜੀਵਨ ਕਰਕੇ 100 ਬੰਦੇ ਮਾਰੇ ਗਏ, ਤੇ ਮੈਂ ਇਹੋ ਜਿਹਾ ਜੀਵਨ ਸਾਂਭ ਕੇ ਕੀ ਕਰਨਾ। ਇਕਦਮ ਮਨ 'ਚ ਵੈਰਾਗ ਆਇਆ, ਤੇ ਉਹ ਸਤਲੁਜ ਜਿਹੜਾ ਦਰਿਆ ਹੈ, ਮਹਾਰਾਜ 6ਵੇਂ ਪਾਤਸ਼ਾਹ ਦੱਸ ਰਹੇ ਨੇ ਵੀ ਇੱਥੇ ਆ ਕੇ ਫਿਰ ਉਹਨੇ ਛਾਲ ਮਾਰ ਕੇ ਆਪਣੇ ਪ੍ਰਾਣਾਂ ਦੀ ਲੀਲਾ ਸਮਾਪਤ ਕਰਨ ਦਾ ਯਤਨ ਕੀਤਾ।
ਤਪ ਕੇ ਤੇਜ ਡੁਬਾਇਓ ਨਾਹੀ,
ਤਪਸਵੀ ਬੜੇ ਸੀ ਇਹ ਜਿਹੜੇ ਦਰਿਆ ਨੇ ਖਾਲਸਾ ਜੀ, ਨਦੀਆਂ ਨੇ, ਸਮੁੰਦਰ ਨੇ, ਇਹ ਵੀ ਪਰਮੇਸ਼ਰ ਦੀਆਂ ਸ਼ਕਤੀਆਂ ਨੇ ਅਕਾਲ ਪੁਰਖ ਦੀਆਂ। ਐਸਾ ਨਹੀਂ ਕਿ ਇਹ ਜੜ ਹਨ, ਇਹਨਾਂ ਵਿੱਚ ਵੀ ਚੇਤਨਾ ਹੈ, ਇਹ ਵੀ ਅਕਾਲ ਪੁਰਖ ਦੀਆਂ ਸ਼ਕਤੀਆਂ ਨੇ, ਜਿੰਨੀਆਂ ਨਦੀਆਂ ਦਰਿਆ ਨੇ। ਤਦੇ ਤਾਂ ਭਾਰਤੀ ਸੰਸਕ੍ਰਿਤੀ ਵਿੱਚ ਇਹਨਾਂ ਨਦੀਆਂ ਦਰਿਆਵਾਂ ਦੀ ਪੂਜਾ ਦਾ ਵਿਧੀ ਵਿਧਾਨ ਹੈ, ਕਿਉਂ ਇਹਨਾਂ ਨੂੰ ਦੇਵ ਸ਼ਕਤੀ ਮੰਨਿਆ, ਇਹ ਵੀ ਸ਼ਕਤੀਆਂ ਨੇ, ਤਾਂ ਹੀ ਅਕਾਲ ਪੁਰਖ ਦੇ ਭੈ ਵਿੱਚ ਚੱਲਦੀਆਂ। ਜੇ ਸ਼ਕਤੀਆਂ ਨੇ, ਜੇ ਜੜ ਹੁੰਦੇ ਤੇ ਫਿਰ ਰੱਬ ਦੇ ਭੈ 'ਚ ਥੋੜ੍ਹੀ ਚੱਲਦੇ। ਚੇਤਨ ਨੇ ਤਦੇ ਪਰਮੇਸ਼ਰ ਦੇ ਵਿੱਚ ਭੈ ਦੇ ਵਿੱਚ ਭੈ ਵਿੱਚ ਚੱਲਣਾ ਲੱਖ ਦਰਿਆ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਫੈਸਲਾ ਕੀਤਾ ਕਿ ਵਾਹਿਗੁਰੂ ਦੇ ਭੈ ਵਿੱਚ ਦਰਿਆ, ਨਦੀਆਂ, ਨਾਲੇ, ਸਮੁੰਦਰ ਸਭ ਉਹਦੇ ਭੈ ਵਿੱਚ ਹੀ ਚੱਲਦੇ ਆ। ਜੇ ਉਹਦਾ ਭੈ ਨਾ ਹੋਵੇ ਇਹਨਾਂ ਨੂੰ, ਸਮੁੰਦਰ ਇੱਕੋ ਛਲ 'ਚ ਸਾਰੀ ਦੁਨੀਆਂ ਨੂੰ ਆਪਣੇ 'ਚ ਸਮੇਟ ਸਕਦਾ, ਇੰਨਾ ਉਹਦੇ 'ਚ ਜਲ ਹੈ। ਦਰਿਆ ਆਪਣੀ ਮਰਜ਼ੀ ਨਾਲ ਜਿੱਧਰ ਮਰਜ਼ੀ ਵਹਿਣ ਕਰ ਲੈਣ, ਪਰ ਵਾਹਿਗੁਰੂ ਦੇ ਭੈ ਵਿੱਚ ਜਿੱਧਰ ਰੱਬ ਰਜਾਏ ਵਹਿਣ ਤਦਾਉਂ ਗਉਂ ਕਰੇ। ਜਿੱਧਰ ਪਰਮੇਸ਼ਰ ਦੀ ਰਜਾ ਹੁੰਦੀ ਹੈ, ਇਹ ਦਰਿਆ ਉੱਧਰ ਨੂੰ ਵਹਿ ਤੁਰਦੇ ਨੇ, ਅਕਾਲ ਪੁਰਖ ਦੇ ਭੈ ਕਰਕੇ, ਰੱਬ ਦੇ ਪਿਆਰਿਆਂ ਦੇ ਭੈ ਕਰਕੇ। ਉਹਨੇ ਦਰਿਆ ਨੇ ਵੇਖਿਆ ਵੀ ਏਡਾ ਵੱਡਾ ਤਪਸਵੀ ਤਪ ਕਰਦਾ, ਤਪ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਜਿਹੜਾ ਸਤਲੁਜ ਦਰਿਆ ਸੀ ਉਹ ਉਹਨਾਂ ਨੂੰ ਡੋਬ ਨਹੀਂ ਸਕਿਆ।
100 ਪ੍ਰਵਾਹ ਆਪਣੇ ਕਰ ਲੀਨੇ,
ਇਕੱਠਾ ਪਾਣੀ ਵਗਦਾ ਸੀ ਨਾ, ਉਹਦੇ 'ਚ ਡੁੱਬ ਜਾਂਦੇ ਵਸ਼ਿਸ਼ਠ ਜੀ, ਉਹਨੇ ਆਪਣੇ 100 ਹਿੱਸੇ ਬਣਾ ਲਏ, ਯਾਨੀ ਕਿ ਧਾਰਾਵਾਂ ਵਿੱਚ ਥੋੜ੍ਹੇ ਥੋੜ੍ਹੇ ਵਿੱਚ ਵੰਡ ਲਿਆ ਵੀ ਡੁੱਬ ਨਾ ਸਕਣ ਵਿੱਚ। ਉਸ ਤੋਂ ਉਹਦਾ ਨਾਮ ਪਿਆ ਸਤਦਰਵ, ਹੁਣ ਆਪਾਂ ਸਤਲੁਜ ਕਹਿ ਦਿੰਦੇ, ਪੁਰਾਣਾ ਨਾਂ ਜਿਹੜਾ ਉਹ ਸਤਦਰਵ ਹੈ। ਮਹਾਰਾਜ ਕਲਗੀਧਰ ਜੀ ਨੇ ਆਪਣੀ ਬਾਣੀ ਵਿੱਚ ਸਤਦਰਵ ਸ਼ਬਦ ਲਿਖਿਆ। ਤੋ ਭਾਦਰੋਂ ਸੁਧੀ ਅਸ਼ਟਮੀ ਰਵਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ। ਸਤਦਰਵ ਯਾਨੀ ਸੱਤ, ਛੱਤ ਨਾਮ ਸੰਸਕ੍ਰਿਤ ਵਿੱਚ 100 ਨੂੰ ਕਹਿੰਦੇ ਆ। ਦਰਵ ਨਾਮ ਹੁੰਦਾ ਵਗਣ ਦਾ, ਵੀ 100 ਧਰਾਵਾਂ ਹੋ ਕੇ ਜਿਹੜਾ ਵਗ ਪਿਆ ਉਹਨੂੰ ਕਹਿੰਦੇ ਆ ਸਤਲੁਜ। ਕਹਿੰਦੇ ਇਹ ਸੱਤ ਦਰਬ ਉਸ ਵੇਲੇ ਬਣ ਗਿਆ, ਉਸ ਦਿਨ ਤੋਂ ਬਾਅਦ ਇਹਦਾ ਨਾਮ ਸਤਲੁਜ ਹੋ ਗਿਆ।
ਸਭ ਥਲ ਮੈਂ ਲਗ ਜਲ ਕਰ ਦੀਨੇ,
ਸਾਰੀਆਂ ਥਾਵਾਂ ਤੇ ਆਪਣਾ ਪਾਣੀ ਉਹ ਜਿੱਥੇ ਵੀ ਜਾ ਕੇ ਡੁੱਬਿਆ ਕਰੇ, ਉਹ ਥੋੜੀ ਜਿਹੀ ਧਾਰਾ ਜੀ ਬਣਾ ਲਿਆ ਕਰੇ, ਉੱਥੇ ਡੁੱਬਿਆ ਨਾ ਕਰਨ ਵਿਸ਼ਿਸ਼ਟ ਜੀ। ਏਦਾਂ ਥੋੜਾ ਥੋੜਾ ਪਾਣੀ ਕਰਕੇ ਸੌ ਧਰਾਵਾਂ ਵਿੱਚ ਉਹਨੇ ਆਪਣੇ ਆਪ ਨੂੰ ਵੰਡ ਲਿਆ।
ਪੁਨ ਹੈ ਪਾਸ ਨਿਜ ਘਰ ਮੈਂ ਡਾਰੀ,
ਵਿਸ਼ਿਸ਼ਟ ਜੀ ਨੇ ਵੇਖਿਆ ਵੀ ਇਹ ਦਰਿਆ ਤਾਂ ਮੈਨੂੰ ਡੋਬਦਾ ਨੀ, ਉਹਨਾਂ ਆਪਣੇ ਗਲ ਦੇ ਵਿੱਚ ਫਾਂਸੀ ਪਾ ਲਈ।
ਗਿਰਿਓ ਅਪਰ ਸਲਤਾ ਕੇ ਬਾਰੀ,
ਬਿਆਸ ਦਰਿਆ ਜਿਹੜਾ ਉੱਥੇ ਚਲੇ ਗਏ ਵੀ ਇਸ ਦਰਿਆ ਵਿੱਚ ਜਾਵਾ, ਆਪਣੇ ਗਲ ਚ ਫਾਈ ਪਾ ਕੇ ਉਹਦੇ ਚ ਡਿੱਗੇ।
ਤਿਸਨੇ ਪਾਸ ਕਟੀ ਰਿਖ ਜੋਵਾ,
ਉਹਨੇ ਵੇਖਿਆ ਵੀ ਏਡਾ ਵੱਡਾ ਰਿਸ਼ੀ ਆ, ਮਹਾਂਪੁਰਖ ਹੈ, ਇਹਨੂੰ ਮਾਰਨ ਦਾ ਪਾਪ ਮੈਂ ਕਿਵੇਂ ਲੈ ਸਕਦਾ। ਕਹਿੰਦੇ ਉਹਨੇ ਗਲ ਦੀ ਫਾਈ ਕੱਟ ਦਿੱਤੀ ਉਸ ਦਰਿਆ ਨੇ। ਹਾਂਜੀ,
ਨਾਮ ਬਿਪਾਸਾ ਤਬ ਤੇ ਹੋਵਾ,
ਉਹਦਾ ਨਾਮ ਪੈ ਗਿਆ ਬਿਪਾਸਾ, ਬਿਆਸ ਦਰਿਆ ਬਿਪਾਸਾ ਉਹਨੂੰ ਕਹਿਣ ਲੱਗ ਪਏ। ਗੁਰੂ ਖਾਲਸਾ ਜੀ, ਇਹ ਪੁਰਾਣਕ ਕਥਾਵਾਂ ਹਨ, ਐਸਾ ਨਹੀਂ ਹੁੰਦਾ ਕਿ ਪੁਰਾਣਕ ਕਥਾਵਾਂ ਪਿੱਛੇ ਕੋਈ ਸਿਧਾਂਤ ਨਹੀਂ ਹੁੰਦਾ, ਤੇ ਅੱਜ ਕੱਲ ਹਰ ਇੱਕ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਕੇ ਮਿਥਿਆਸ ਮਿਥਿਆਸ ਕਹਿ ਕੇ ਖੰਡੀ ਜਾਂਦੇ। ਉਹ ਜਿਹੜੇ ਇਹਨਾਂ ਚੀਜ਼ਾਂ ਨੂੰ ਮਿਥਿਆਸ ਕਹਿੰਦੇ ਆ, ਉਹ ਟੀਵੀ ਦੇ ਉੱਤੇ ਸੀਰੀਅਲ ਵੇਖ ਕੇ ਰੋਂਦੇ ਹੁੰਦੇ ਆ, ਫਿਲਮ ਵੇਖ ਕੇ, ਉਹ ਵੀ ਤਾਂ ਪਤਾ ਵੀ ਸਾਹਮਣੇ ਪਤਾ ਲੱਗਾ ਹੁੰਦਾ ਵੀ ਇਹ ਸਭ ਝੂਠ ਹੈ, ਫਿਰ ਵੀ ਰੋਈ ਜਾਂਦੇ, ਹਾਏ ਉਹ ਬੰਦਾ ਮਰ ਗਿਆ, ਉਹਦਾ ਫਲਾਣਾ ਮਰ ਗਿਆ, ਫਿਲਮ ਦੇ ਵਿੱਚ ਉਹ ਝੂਠੀ ਮੁੱਠੀ ਮਰਦੇ। ਉਹ ਨਹੀਂ, ਉਹ ਸਾਹਮਣੇ ਮਿਥਿਆਸ ਨੂੰ ਸੱਚ ਕਹੀ ਜਾਣਗੇ। ਜਿਹੜਾ ਕਿਸੇ ਰਿਸ਼ੀ ਮੁਨੀ ਨੇ ਮਹਾਂਪੁਰਖ ਨੇ ਆਪਣੇ ਅਨੁਭਵ ਦੇ ਵਿੱਚ ਕੋਈ ਕਥਾਵਾਂ ਇੱਦਾਂ ਦੀਆਂ ਲਿਖੀਆਂ, ਉਹਦਾ ਖੰਡਨ ਕਰੀ ਜਾਣਗੇ। ਆਹ ਤਾਂ ਕਲਯੁੱਗ ਦਾ ਸਮਾਂ ਵੀ ਜਿਹੜੇ ਕਿਸੇ ਰੱਬ ਦੇ ਪਿਆਰੇ ਨੇ ਕੋਈ ਬਚਨ ਲਿਖਿਆ ਉਹਨੂੰ ਮਾੜਾ ਕਹਿਣਾ, ਜਿਹੜੇ ਆ ਕਲਯੁੱਗੀ ਲੋਕ ਨੇ ਜੋ ਲਿਖੀ ਜਾਂਦੇ ਵਿਖਾਈ ਜਾਂਦੇ ਆ, ਉਹਨਾਂ ਕਹਿੰਦੇ ਵਾਹ ਜੀ ਵਾਹ, ਇਹਨੂੰ ਤਾਂ ਉਹ ਕਿਹੜਾ ਅਵਾਰਡ, ਅਵਾਸਕਰ ਅਵਾਰਡ ਮਿਲਣਾ ਚਾਹੀਦਾ ਇਹਨੂੰ ਤਾਂ, ਏਡੀ ਵਧੀਆ ਫਿਲਮ ਬਣਾਈ, ਏਡਾ ਵਧੀਆ ਨਾਟਕ ਬਣਾਇਆ। ਇਹੋ ਜਿਹਾ ਇਹ ਕਲਯੁੱਗ ਹੀ ਨਹੀਂ ਤੇ ਹੋਰ ਕੀ ਹੈ। ਗੁਰੂ ਖਾਲਸਾ ਜੀ, ਇਹ ਕਥਾਵਾਂ ਹਨ, ਇਹ ਦਰਿਆਵਾਂ ਦੀਆਂ ਇੱਦਾਂ ਕਥਾਵਾਂ, ਜਿਵੇਂ ਗੰਗਾ ਜਮਨਾ ਇਹ ਜਿੰਨੀਆਂ ਗੋਦਾਵਰੀ ਜਿੰਨੀਆਂ ਨਦੀਆਂ ਨੇ, ਸਭ ਦੀਆਂ ਕਥਾ ਕਹਾਣੀਆਂ ਉਹ ਤਾਂ ਕਹੀਆਂ ਗਈਆਂ ਉਹਨਾਂ ਵੱਲੋਂ ਵੀ ਲੋਕਾਂ ਦੀ ਸਿਮਰਤੀ ਵਿੱਚ ਇਹਨਾਂ ਦਰਿਆਵਾਂ ਦੇ ਨਦੀਆਂ ਦੇ ਪ੍ਰਕਰਣਾਂ ਨਾਲ ਉਹ ਚੇਤੇ ਰਹਿਣ। ਉਦਾਂ ਕਿਵੇਂ ਪਤਾ ਲੱਗਦਾ ਵੀ ਇਹ ਦਰਿਆ ਦਾ ਕੀ ਨਾ, ਉਹਦੇ ਨਾਲ ਇੱਕ ਕਹਾਣੀ ਜੋੜ ਦਿੱਤੀ ਵੀ ਉਹਦੇ ਨਾਲ ਉਹ ਦਰਿਆ ਦੀ ਸਿਮਰਤੀ ਰਹੇ ਵੀ ਇਹਦਾ ਇਹ ਇਤਿਹਾਸ ਹੈ, ਉਹਦੇ ਨਾਲ ਸਤਲੁਜ ਦਾ ਇਹ ਇਤਿਹਾਸ ਹੈ, ਰਾਵੀ ਦਾ ਇਹ ਹੈ, ਚਨਾਹ ਦਾ ਇਹ ਹੈ। ਤੂੰ ਇਸੇ ਤਰ੍ਹਾਂ ਉਹਨਾਂ ਦਰਿਆਵਾਂ ਦੀਆਂ, ਜਿੱਦਾਂ ਗੰਗਾ ਜਮਨਾ ਵੀ ਜਮਨਾ ਜਿਹੜੀ ਇਹ ਸੂਰਜ ਦੀ ਪੁੱਤਰੀ ਹੈ, ਉਦਾਂ ਕੋਈ ਕਹੇ ਸੂਰਜ ਤੂੰ ਕਿਵੇਂ ਪੈਦਾ ਹੋ ਗਈ, ਇਹ ਗੰਗਾ ਆ ਪਾਣੀ ਜਮਨਾ ਹੈ ਤੇ ਸੂਰਜ ਤਾਂ ਤਪਸ਼ ਵਾਲਾ ਹੈ, ਇਹ ਕਿਵੇਂ ਸੂਰਜ ਪੁੱਤਰੀ ਹੋ ਸਕਦੀ ਹੈ। ਤੂੰ ਕਹਾਣੀਆਂ ਇਹ ਬਣਾ ਕੇ ਲੋਕਾਂ ਦੀ ਸਿਮਰਤੀ ਵਿੱਚ ਬਿਠਾਉਣ ਲਈ ਵੀ ਇਹਨਾਂ ਨਦੀਆਂ ਦਾ ਨਾਂ, ਉਹਨਾਂ ਦਾ ਥਾਂ, ਉਹਨਾਂ ਦਾ ਵਹਿਣ ਵੀ ਕਿੱਧਰ ਕਿੱਧਰ ਨੂੰ ਵਹਿੰਦੀਆਂ ਨੇ, ਕਿੱਥੋਂ ਉਤਰਦੀਆਂ ਨੇ, ਕਿੱਥੇ ਗੰਗਾ ਸਾਗਰ 'ਚ ਜਾਂ ਜਮਨਾ ਸਾਗਰ 'ਚ ਜਾ ਕੇ ਮਿਲਦੀ ਹੈ, ਉਹ ਸਾਰੇ ਵਹਿਣ ਬਣਾਏ ਹੋਏ। ਉਹ ਛੇਵੇਂ ਪਾਤਸ਼ਾਹ ਜੀ, ਉਹ ਜਿਹੜੀ ਪੁਰਾਣਕ ਕਥਾ ਪ੍ਰਚਲਿਤ ਹੈ ਇਹਨਾਂ ਦਰਿਆਵਾਂ ਪ੍ਰਤੀ, ਬਿਆਸ ਪ੍ਰਤੀ, ਸਤਲੁਜ ਪ੍ਰਤੀ, ਉਹ ਵਸ਼ਿਸ਼ਟ ਜੀ ਦੇ ਨਾਲ ਸੰਬੰਧਿਤ ਹੈ। ਤੋ ਮਹਾਰਾਜ ਜੀ ਉਹ ਬਚਨ ਸੁਣਾ ਰਹੇ ਹਨ।
ਬਹਰ ਸੁਨਹੋ ਦੇਵੀ ਕੋ ਥਾਨ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਬਚਨ ਕਹੇ, ਕਹਿਣ ਲੱਗੇ ਆਉਣ ਵਾਲੇ ਸਮੇਂ ਵਿੱਚ ਦਸਵੇਂ ਜਾਮੇ ਵਿੱਚ ਅਸੀਂ ਆਪਣੀ ਸ਼ਕਤੀ ਇੱਥੇ ਪ੍ਰਗਟ ਕਰਨੀ ਹੈ। ਬੜੀ ਵੱਡੀ ਸ਼ਕਤੀ ਜਿਹੜੀ ਨੈਣਾ ਦੇਵੀ ਦੇ ਟਿੱਲੇ ਤੇ ਮਹਾਰਾਜ ਕਲਗੀਆਂ ਵਾਲੇ ਸਵਾਮੀ ਜੀ ਨੇ ਪ੍ਰਗਟ ਕੀਤੀ, ਉਹ ਮਹਾਰਾਜ ਜੀ ਦੀ ਆਪਣੀ ਸਵੈ ਸ਼ਕਤੀ ਹੈ। ਉਹੀ ਸ਼ਕਤੀ ਮਹਾਰਾਜ ਜੀ ਨੇ ਆਪਣੇ ਪੰਥ ਵਿੱਚ ਭਰੀ, ਖਾਲਸੇ 'ਚ ਭਰੀ। ਉਹ ਮਹਾਰਾਜ ਜੀ ਦੀ ਆਪਣੀ ਸ਼ਕਤੀ ਹੈ ਜਿਹੜੀ ਦੁਸ਼ਟ ਦਮਨ ਦੇ ਰੂਪ 'ਚ ਮਹਾਰਾਜ ਜੀ ਨੇ ਤਪ ਕੀਤਾ, ਤਪ ਕਰ ਕਰਕੇ ਆਪਣੀ ਸ਼ਕਤੀ ਨੂੰ ਉਜਾਗਰ ਕੀਤਾ। ਉਸੇ ਸ਼ਕਤੀ ਨੂੰ ਮਹਾਰਾਜ ਜੀ ਨੇ ਪ੍ਰਗਟ ਕੀਤਾ ਆਨੰਦਪੁਰ ਸਾਹਿਬ ਦੀ ਧਰਤੀ 'ਤੇ। ਉਹੀ ਸ਼ਕਤੀ ਮਹਾਰਾਜ ਜੀ ਨੇ ਆਪਣੇ ਪੰਥ ਦੇ ਵਿੱਚ ਭਰੀ, ਖਾਲਸੇ ਪੰਥ ਵਿੱਚ ਭਰੀ ਹੈ। ਮਹਾਰਾਜ ਜੀ ਕਹਿੰਦੇ ਉਹ ਦਸਵੇਂ ਜਾਮੇ 'ਚ ਜਿਹੜੀ ਮਹਾਨ ਸ਼ਕਤੀ ਹੈ ਉਹ ਅਸੀਂ ਇੱਥੇ ਪ੍ਰਗਟ ਕਰਨੀ ਹੈ।
ਜਗਤ ਈਸ਼ਰੀ ਅਸੁਰਨ ਹਾਨ,
ਜਿਸ ਨੂੰ ਜਗਤ ਦਾ ਈਸ਼ਵਰ ਵੀ ਕਿਹਾ ਜਾਂਦਾ, ਈਸ਼ਵਰੀ ਵੀ ਹੈ, ਸਾਰੇ ਜਗਤ ਨੂੰ ਪਾਲਣ ਵਾਲੀ, ਸੰਘਾਰਨ ਵਾਲੀ ਤੇ ਉਤਪੰਨ ਕਰਨ ਵਾਲੀ ਸ਼ਕਤੀ ਹੈ।
ਦਸਮ ਰੂਪ ਧਰ ਜਬ ਹਮ ਰਹੇ,
ਜਦੋਂ ਅਸੀਂ ਦਸਵਾਂ ਜਾਮਾ ਧਾਰਨ ਕਰਾਂਗੇ, ਦਸਵਾਂ ਰੂਪ ਲੈ ਕੇ ਇੱਥੇ ਵਿਚਰਾਂਗੇ।
ਅਨਿਕ ਬਿਲਾਸ ਕਰਤ ਸੁਖ ਲਹੈ,
ਇਹ ਧਰਤੀ ਤੇ ਭਾਈ ਬਿਧੀ ਚੰਦ ਜੀ ਅਸੀਂ ਬਹੁਤ ਬਿਲਾਸ ਕਰਨੇ ਆ, ਦਸਵੇਂ ਜਾਮੇ ਚ ਇੱਥੇ ਬੜੇ ਚੋਜ ਵਰਤਾਉਣੇ ਆ। ਇੱਥੇ ਅਸੀਂ ਮਹਾਨ ਤੇਜਸਵੀ ਨਿਰਮਲ ਪੰਥ ਖਾਲਸੇ ਪੰਥ ਦੀ ਉਤਪਤੀ ਕਰਨੀ। ਇਹ ਬਚਨ ਮਹਾਰਾਜ ਜੀ ਨੇ ਜਿਹੜੇ ਬਹੁਤ ਨਿਕਟਵਰਤੀ ਸਿੱਖ ਸੀ ਨਾ, ਭਾਈ ਬਿਧੀ ਚੰਦ ਸਾਹਿਬ ਜੀ ਵਰਗੇ ਮਹਾਂਪੁਰਖ, ਉਹਨਾਂ ਨੂੰ ਦੱਸ ਰਹੇ ਨੇ ਗੁਪਤ ਬਚਨ ਕਿ ਦਸਵੇਂ ਜਾਮੇ ਚ ਅਸੀਂ ਇੱਥੇ ਬੜੇ ਚੋਜ ਕਰਨੇ ਹਨ, ਇੱਥੇ ਬਹੁਤ ਵਰਤਾਰੇ ਵਰਤਾਉਣੇ ਹਨ, ਬੜੀਆਂ ਖੇਡਾਂ ਇੱਥੇ ਖੇਡਣੀਆਂ ਹਨ, ਕਈ ਜੰਗ ਯੁੱਧ ਲੜਨੇ ਹਨ। ਔਰ ਮਹਾਨ ਤੇਜਸਵੀ ਖਾਲਸਾ ਪੰਥ ਉਨ ਹਿੰਦੂ ਤੁਰਕਨ ਤੇ ਨਿਆਰਾ ਰਚਿਉ ਖਾਲਸਾ ਪੰਥ ਕਰਾਰਾ ਮਹਾਂ ਤੇਜ ਸੀ ਦੰਗੇ ਬਾਜ ਲੜਨ ਮਰਨ ਤੇ ਕਰੈ ਨਾ ਲਾਜ। ਇਹੋ ਜਿਹਾ ਤੇਜਸਵੀ ਪੰਥ, ਨਿਲੰਬਰ ਪੰਥ, ਨਿਲੰਬਰ ਧਾਰੀ ਪੰਥ, ਅਬ ਉਪਜੇ ਸਿੰਘ ਭੁਜੰਗੀਏ ਨਿਲੰਬਰ ਧਾਰਾ, ਇਹੋ ਜਿਹਾ ਪੰਥ ਅਸੀਂ ਇੱਥੇ ਸਾਜਣਾ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਬੇਅੰਤ ਵਰਤਾਰੇ ਅਸੀਂ ਦਸਵੇਂ ਜਾਮੇ ਚ ਵਰਤਾਉਣੇ ਹਨ।
ਅਬ ਤੇ ਪੀਰਨ ਕਰ ਹੈ ਵਡੇਰੇ।
ਭਾਈ ਬਿਧੀ ਚੰਦ ਜੀ, ਜਿੰਨੇ ਜੰਗ ਹੁਣ ਅਸੀਂ ਲੜੇ ਆ ਨਾ, ਇਹ ਤਾਂ ਸ਼ੁਰੂਆਤ ਹੈ, ਇਹ ਤਾਂ ਹਾਲੇ ਆਰੰਭਤਾ ਹੈ। ਦਸਵੇਂ ਜਾਮੇ ਚ ਅਸੀਂ ਇੱਥੇ ਬਹੁਤ ਜੰਗ ਲੜਨੇ, ਹੁਣ ਤੋਂ ਵੀ ਬਹੁਤ ਜ਼ਿਆਦਾ, ਇਹ ਤਾਂ ਹਾਲੇ ਸ਼ੁਰੂਆਤ ਹੀ ਹੈ। ਦਸਵੇਂ ਜਾਮੇ ਚ ਅਸੀਂ ਅਨੰਦਪੁਰ ਸਾਹਿਬ ਦੀ ਇਹ ਧਰਤੀ, ਹਾਲੇ ਅਨੰਦਪੁਰ ਸਾਹਿਬ ਨਾਂ ਨਹੀਂ ਸੀ, ਪਰ ਹਾਲੇ ਉਹ ਧਰਤੀ ਨੂੰ ਮਹਾਰਾਜ ਸੰਬੋਧਨ ਕਰਕੇ ਕਹਿ ਰਹੇ ਇੱਥੇ ਇਸ ਜਗ੍ਹਾ ਤੇ ਅਸੀਂ ਜੰਗ ਲੜਨੇ ਹਨ।
ਸ਼ਤਰੂ ਬਿਨਾਸ਼ ਹੋਹੇ ਬਹੁ ਤੇਰੇ।
ਬੜੇ ਬੜੇ ਸ਼ਤਰੂ, ਬੜੇ ਬੜੇ ਦੁਖੀ ਗੁਰੂ ਘਰ ਦੇ ਦੁਸ਼ਮਣ, ਇੱਥੇ ਉਹਨਾਂ ਦਾ ਨਾਸ਼ ਕਰਨਾ, ਕੇਸਰੀ ਚੰਦ ਵਰਗਿਆਂ ਦਾ, ਬੜੇ ਬੜੇ ਜਰਵਾਣੇ ਇੱਥੇ ਅਸੀਂ ਸੋਧਣੇ ਹਨ।
ਸਿਰ ਜਹ ਪੰਥ ਬੈਠ ਹਮ
ਇੱਥੇ ਬਹਿ ਕੇ, ਇਸ਼ਾਰਾ ਕੀਤਾ ਜਿੱਥੇ ਕੇਸਗੜ੍ਹ ਸਾਹਿਬ ਵਾਲੀ ਜਗ੍ਹਾ ਨਾ, ਉਹ ਵੀ ਵਿਖਾਉਂਦੇ ਛੇਵੇਂ ਪਾਤਸ਼ਾਹ ਭਾਈ ਬਿਧੀ ਚੰਦ ਜੀ। ਉਹ ਜਿਹੜਾ ਸਾਹਮਣੇ ਉੱਚਾ ਪਹਾੜ ਤੁਹਾਨੂੰ ਦਿਸਦਾ ਨਾ, ਉੱਚਾ ਟਿੱਬਾ, ਕੇਸਗੜ੍ਹ ਸਾਹਿਬ ਵਾਲਾ ਸਥਾਨ ਉੱਚਾ ਥਾਂ ਸੀ, ਉਹ ਜਿਹੜੀ ਉੱਚੀ ਥਾਂ ਹੈ, ਉਸ ਜਗ੍ਹਾ ਤੇ ਅਸੀਂ ਆਪਣਾ ਪੰਥ ਸਾਜਣਾ ਹੈ, ਨਿਰਮਲ ਪੰਥ, ਖਾਲਸਾ ਪੰਥ, ਜਿਹੜਾ ਦਿਨ ਆਪਾਂ ਪਰਸੋਂ ਮਨਾ ਕੇ ਹਟੇ ਹਾਂ। ਮਹਾਰਾਜ ਛੇਵੇਂ ਪਾਤਸ਼ਾਹ ਨੇ ਕਹਿ ਦਿੱਤਾ ਦਸਵੇਂ ਜਾਮੇ ਚ ਅਸੀਂ ਉਹ ਪੰਥ ਸਾਜਣਾ ਹੈ, ਮਹਾਨ ਤੇਜਸਵੀ ਪੰਥ। ਖਾਲਸਾ ਜੀ, ਖਾਲਸੇ ਪੰਥ ਦਾ ਸਾਨੀ ਦੁਨੀਆਂ ਚ ਕੋਈ ਪੰਥ ਨਹੀਂ ਹੈ, ਪੰਥ ਬੜੇ ਨੇ ਸੰਸਾਰ ਵਿੱਚ, ਸਭ ਆਪੋ ਆਪਣੇ ਘਰਾਂ ਨੂੰ ਮੁਬਾਰਕ, ਪਰ ਖਾਲਸੇ ਪੰਥ ਦਾ ਸਾਨੀ ਪੰਥ ਦੁਨੀਆਂ ਚ ਕੋਈ ਪੰਥ ਨਹੀਂ ਹੈ। ਐਸਾ ਮਹਾਨ ਤੇਜਸਵੀ ਪੰਥ ਜਿਹਦੇ ਚ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣਾ ਆਪ ਰੱਖ ਦਿੱਤਾ, ਕਿਹਾ ਕਿ ਮੈਂ ਖਾਲਸੇ ਵਿੱਚ ਵਰਤਾਂਗਾ, ਖਾਲਸਾ ਮੇਰੇ ਵਿੱਚ ਹੈ। ਜਦੋਂ ਪੰਜਾਂ ਨੂੰ ਆਪਣੀ ਦਾਤ ਬਖਸ਼ਿਸ਼ ਕੀਤੀ, ਫਿਰ ਉਹਨਾਂ ਪੰਜਾਂ ਦੇ ਸਨਮੁਖਾਪ ਜਦੋਂ ਹੱਥ ਜੋੜ ਕੇ ਦਾਤ ਪ੍ਰਾਪਤ ਕਰਦੇ, ਉਦੋਂ ਇੱਕ ਮਿੱਕਤਾ ਕਰ ਦਿੱਤੀ ਕਿ ਪੰਥ ਮੈਂ ਹੋ ਗਿਆ ਤੇ ਮੈਂ ਪੰਥ ਹੋ ਗਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਏਡਾ ਵੱਡਾ ਮਾਣ ਮਹਾਰਾਜ ਕਲਗੀਧਰ ਨੇ ਖਾਲਸੇ ਪੰਥ ਨੂੰ ਬਖਸ਼ਿਆ।
ਸਤ ਸ੍ਰੀ ਅਕਾਲ।
ਜਿਹੜੇ ਹਾਲੇ ਵੀ ਇਹ ਸਾਰੀ ਵਡਿਆਈ ਸੁਣ ਕੇ ਅੰਮ੍ਰਿਤ ਨਾ ਛਕਣ, ਫਿਰ ਮਾੜੇ ਭਾਗ ਹੀ ਕਹਿ ਸਕਦੇ ਆ ਭਾਈ, ਕਰਮ ਮੰਦੇ। ਏਡੀ ਵੱਡੀ ਸੋਭਾ ਸੁਣ ਕੇ ਪੰਥ ਦੀ, ਜਿਸ ਪੰਥ ਨੂੰ ਮਹਾਰਾਜ ਨੇ ਇੰਨੀ ਵਡਿਆਈ ਦਿੱਤੀ, ਤੇ ਫਿਰ ਵੀ ਕਹਿਣਾ ਪਵੇ ਵੀ ਅੰਮ੍ਰਿਤ ਛਕੋ ਭਾਈ ਸਿੰਘ ਸਜੋ, ਇਹਦਾ ਮਤਲਬ ਹੈ ਵੀ ਕਰਮ ਮਾੜੇ ਹੈ, ਕਿ ਗੁਰਸਿੱਖਾਂ ਦੇ ਘਰ ਜਨਮ ਕੇ ਪੰਜਾਬ ਦੀ ਧਰਤੀ ਤੇ ਜਨਮ ਲੈ ਕੇ ਵੀ ਅੰਮ੍ਰਿਤ ਛਕਣ ਵਾਸਤੇ ਸੁਣਨਾ ਪਵੇ, ਕੁਹਾਣਾ ਪਵੇ, ਆਪ ਜਗਿਆਸਾ ਹੀ ਨਾ ਪੈਦਾ ਹੋਵੇ ਵੀ ਅਸੀਂ ਅੰਮ੍ਰਿਤਧਾਰੀ ਹੋਈਏ। ਗੁਰੂ ਖਾਲਸਾ ਜੀ ਛੇਵੇਂ ਪਾਤਸ਼ਾਹ ਵੀ ਇਹ ਬਚਨ ਕਰ ਰਹੇ ਕਿ ਇਸ ਧਰਤੀ ਤੇ ਤਾਂ ਨਮਸਕਾਰ ਕੀਤੀ ਆ ਭਾਈ ਬਿਧੀ ਚੰਦ ਜੀ, ਇੱਥੇ ਅਸੀਂ ਮਹਾਨ ਤੇਜਸਵੀ ਪੰਥ ਦੀ ਸਾਜਣਾ ਕਰਨੀ ਹੈ।
ਜਿਸ ਕੋ ਤੇਜ ਵਧ ਹੈ ਜਗ ਮਹਾ,
ਜਿਸ ਪੰਥ ਦਾ ਬੜਾ ਵੱਡਾ ਭਾਰੀ ਤੇਜ ਸਾਰੇ ਜਗਤ ਵਿੱਚ ਫੈਲੇਗਾ, ਉਸ ਪੰਥ ਦਾ ਤੇਜ, ਉਹਦਾ ਪ੍ਰਤਾਪ ਸਾਰੇ ਵਿਸ਼ਵ ਭਰ ਵਿੱਚ, ਪੂਰੇ ਸੰਸਾਰ ਭਰ ਵਿੱਚ ਪਸਰੇਗਾ।
ਤੁਰਕਨ ਕੋ ਕਰ ਕੈ ਸੰਘਾਰ,
ਆ ਜਿਹੜੇ ਮਲੇਸ਼ ਰਾਜ ਕਰ ਰਹੇ ਨੇ, ਇਹਨਾਂ ਮਲੇਛਾਂ ਦਾ ਰਾਜ ਸਮਾਪਤ ਕਰੇਗਾ ਮੇਰਾ ਉਹ ਪੰਥ, ਇਹਨਾਂ ਤੁਰਕਾਂ ਦਾ, ਇਹਨਾਂ ਮਲੇਛਾਂ ਦਾ ਸੰਘਾਰ ਕਰਕੇ।
ਕਰ ਹੈ ਰਾਜ ਬੜ ਧਰਾ ਸੰਭਾਰ,
ਭਾਈ ਬਿਧੀ ਚੰਦ ਜੀ ਮੇਰਾ ਉਹ ਪੰਥ ਜਿਹੜਾ ਅਸੀਂ ਦਸਵੇਂ ਜਾਮੇ ਚ ਸਾਜਣਾ ਹੈ, ਉਹ ਪੰਥ ਇਹਨਾਂ ਮਲੇਛਾਂ ਦਾ ਨਾਸ਼ ਕਰਕੇ ਇਸ ਧਰਤੀ ਤੇ ਰਾਜੇ ਬਣ ਕੇ ਬਾਦਸ਼ਾਹ ਬਣ ਕੇ ਰਾਜ ਕਰਨਗੇ। ਛੇਵੇਂ ਪਾਤਸ਼ਾਹ ਇਹ ਬਚਨ ਕਰ ਰਹੇ ਤੇ ਗੁਰਦੇਵ ਦਾ ਬਚਨ ਤਾਂ ਪੂਰਾ ਹੋਣਾ ਹੀ ਸੀ। ਜੋ ਕਰ ਗੁਰਦੇਵ, ਪਰਮੇਸ਼ਰ ਆਪ ਬਚਨ ਕਰੇ ਤੇ ਪੂਰਾ ਕਿਉਂ ਨਾ ਹੋਵੇ। ਤੇ ਮਹਾਰਾਜ ਜੀ ਨੂੰ ਤਾਂ ਸਾਰਾ ਕੁਝ ਸਾਫ ਦਿਸ ਰਿਹਾ। ਸਾਨੂੰ ਜਾਪਦਾ ਵੀ 100-200 ਸਾਲ ਦਾ ਵਿੱਚ ਸਮਾਂ ਪਿਆ ਹੋਣਾ, ਪਰ ਗੁਰੂ ਪਾਤਸ਼ਾਹ ਨੂੰ ਤਾਂ ਸਭ ਕੁਝ ਹੋਣਾ ਹੀ ਦਿਸਦਾ ਪਿਆ ਸਾਹਮਣੇ, ਵੀ ਆਹ ਕੁਝ ਹੋ ਰਿਹਾ ਉੱਥੇ, ਆਹ ਕੁਝ ਵਰਤੇਗਾ। ਮਹਾਰਾਜ ਤਾਂ ਭਵਿੱਖ ਵਿੱਚ ਵੀ ਪਹੁੰਚ ਜਾਂਦੇ ਆ ਨਾ, ਅਸੀਂ ਤਾਂ ਇਕੱਲੇ ਵਰਤਮਾਨ 'ਚ ਹੀ ਰਹਿੰਦੇ ਹਾਂ। ਸਾਡੀ ਇੰਨੀ ਸੋਚ ਨਹੀਂ ਵੀ ਅਸੀਂ ਭਵਿੱਖ ਵਿੱਚ ਅੱਗੇ ਜਾ ਕੇ ਵੇਖ ਸਕੀਏ ਉੱਥੇ ਕੀ ਵਰਤਣਾ। ਗੁਰੂ ਸਾਹਿਬ ਤਾਂ ਭਵਿੱਖ ਵਿੱਚ ਵੀ ਜਾ ਕੇ ਵੇਖ ਸਕਦੇ ਆ, ਪਿੱਛੇ ਬੀਤੇ ਹੋਏ ਭੂਤਕਾਲ ਵਿੱਚ ਵੀ ਜਾ ਕੇ ਵੇਖ ਸਕਦੇ ਆ ਵੀ ਉੱਥੇ ਕੀ ਹੈ। ਵਰਤਮਾਨ ਦੀ ਖੇਡ ਤਾਂ ਉਹ ਜਾਣਦੇ ਹੀ ਨੇ, ਤਰਕਾਲ ਦਰਸ਼ੀ ਨੇ। ਕਹਿੰਦੇ ਉਹ ਜਿਹੜਾ ਪੰਥ ਸਾਡਾ ਹੋਵੇਗਾ ਇਹਨਾਂ ਤੁਰਕਾਂ ਦਾ ਮਲੇਛਾਂ ਦਾ ਨਾਸ਼ ਕਰਕੇ ਰਾਜ ਕਰੇਗਾ ਇਸ ਧਰਤੀ 'ਤੇ। ਇਹ ਗੱਲਾਂ ਜਦੋਂ ਉਦੋਂ ਆਮ ਲੋਕ ਸੁਣਦੇ ਸੀ ਨਾ ਤਾਂ ਉਹ ਹੈਰਾਨ ਹੁੰਦੇ ਸੀ ਵੀ ਇਹ ਕਿਵੇਂ ਹੋ ਸਕਦਾ, ਰਾਜੇ ਨੇ ਤੁਰਕ, ਇਹਨਾਂ ਦਾ ਰਾਜ, ਇਹਨਾਂ ਦੀਆਂ ਹੱਦਾਂ, ਕਿੱਡਾ ਵੱਡਾ ਵਿਸ਼ਾਲ ਰਾਜ ਆ। ਇਹ ਨਿੱਕਾ ਜਿਹਾ ਭਾਰਤ ਨਹੀਂ ਸੀ ਉਦੋਂ, ਉਹ ਅਫਗਾਨਿਸਤਾਨ ਤੱਕ ਇਹਦੀਆਂ ਹੱਦਾਂ ਸੀ। ਭਾਰਤ ਦੇ ਨਾਲ ਨਾਲ ਦੇ ਜਿਹੜੇ ਟਾਪੂ ਸੀ ਉਹ ਵੀ ਭਾਰਤ ਦੇ ਅਧੀਨ ਪੈਂਦੇ ਸਨ, ਬਾਅਦ ਵਿੱਚ ਸਹਿਜੇ ਸਹਿਜੇ ਵੱਖਰੇ ਵੱਖਰੇ ਦੇਸ਼ ਬਣਦੇ ਗਏ। ਤੂੰ ਏਡਾ ਵੱਡਾ ਜਿਹਨਾਂ ਤੁਰਕਾਂ ਦਾ ਇੱਥੇ ਰਾਜ ਹੈ ਵੀ ਇਹ ਕਿਵੇਂ ਖਤਮ ਹੋ ਜਾਣਗੇ, ਲੋਕ ਹੈਰਾਨ ਹੁੰਦੇ ਸੀ। ਤੇ ਸਿੱਖ ਤਾਂ ਹਾਲੇ ਕੱਲ੍ਹ ਪੈਦਾ ਹੋਏ, ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਪੈਦਾ ਕੀਤਾ, ਹਾਲੇ ਇਹਨੇ ਕਿੰਨੇ ਕੁ ਪੁਰਾਣੇ 100-200 ਸਾਲ ਪੁਰਾਣੇ, ਇਹ ਕਿਵੇਂ ਰਾਜ ਕਰ ਸਕਦੇ ਆ, ਇਹ ਕਿਵੇਂ ਬਾਦਸ਼ਾਹ ਹੋਣਗੇ। ਲੋਕ ਦੰਗ ਹੁੰਦੇ ਸੀ, ਹੈਰਾਨ ਹੁੰਦੇ ਸੀ। ਪਰ ਉਹ ਖੇਡ ਜਿਹੜੀ ਗੁਰੂ ਸਾਹਿਬ ਜੀ ਬਚਨ ਕਰ ਰਹੇ ਨੇ ਉਹਨੂੰ ਜਦੋਂ ਪ੍ਰਗਟ ਹੋਈ ਨਾ, ਫਿਰ ਉਦੋਂ ਲੋਕਾਂ ਨੂੰ ਇਹ ਗੱਲ ਸਮਝ ਪਈ ਵੀ ਜੋ ਗੁਰਦੇਵ ਨੇ ਕਿਹਾ ਸੀ ਉਹ ਹੋਇਆ ਹੈ। ਇਹ ਦਿੱਲੀ ਦੇ ਤਖ਼ਤ ਦੇ ਉੱਤੇ ਵੀ ਰਾਜ ਕਰਕੇ ਆਏ, ਕਿਲ੍ਹਿਆਂ ਉੱਤੇ ਵੀ ਆਪਣੇ ਨਿਸ਼ਾਨ ਝੁਲਾਏ। ਇਹ ਇਕੱਲਾ ਕਹਿੰਦੇ ਹੀ ਨਹੀਂ ਸੀ ਕਿ ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਵੀ ਦਿੱਲੀ ਦੇ ਤਖ਼ਤ 'ਤੇ ਆਪ ਗੁਰੂ ਕੀ ਫੌਜ ਬੈਠੇਗੀ। ਇਹ ਬਚਨ ਜਦੋਂ ਜੰਗਲਾਂ ਦੇ ਵਿੱਚ ਝੱਲਾਂ ਵਿੱਚ ਸਿੰਘ ਕਹਿੰਦੇ, ਲੋਕ ਹੈਰਾਨ ਹੁੰਦੇ ਸੀ ਵੀ ਪਾਟੇ ਜੇ ਕਛਹਿਰੇ ਪਾਏ ਆ, ਤਨ 'ਤੇ ਇਹਨਾਂ ਨੂੰ ਕੱਪੜਾ ਨਹੀਂ ਮਿਲਦਾ ਢੱਕਣ ਨੂੰ, ਸਿਰ 'ਤੇ ਪਟੀਆਂ ਪੁਰਾਣੀਆਂ ਪੱਗਾਂ ਬੰਨ੍ਹੀ ਫਿਰਦੇ ਹੈ, ਕਿਰਪਾਨਾਂ ਇਹਨਾਂ ਦੇ ਉੱਤੇ ਮਿਆਨ ਕੋਈ ਨਹੀਂ, ਗਾਤਰਾ ਇਹਨਾਂ ਕੋਲ ਨਹੀਂ ਪਾਉਣ ਨੂੰ, ਅਤੇ ਕਹਿੰਦੇ ਅਸੀਂ ਦਿੱਲੀ ਦੇ ਤਖ਼ਤ 'ਤੇ ਬਹਿ ਕੇ ਰਾਜ ਕਰਨਾ, ਇਹ ਕਿਵੇਂ ਰਾਜੇ ਹੋਣਗੇ। ਉਵੇਂ ਲੋਕ ਕਹਿੰਦੇ ਸੀ, ਨਾਮ ਤੋਂ ਅਕਾਲੜੂ ਹੈ ਫਿਰ ਹੈ ਬੁਰੇ ਹਾਲੜੂ ਸੋ, ਕਹਿੰਦੇ ਉੱਦਾਂ ਕਹਿੰਦੇ ਅਸੀਂ ਅਕਾਲੀ ਹਾਂ, ਅਕਾਲੀ ਹਮ ਅਕਾਲੀ ਸਭ ਕੇ ਬਾਲੀ, ਹਮਰਾ ਪੰਥ ਨਿਆਰਾ, ਆਪਣੇ ਆਪ ਨੂੰ ਅਕਾਲੂ ਅਕਾਲੀ ਕਹਾਉਂਦੇ। ਪਰ ਹਾਲ ਵੇਖੋ ਇਹਨਾਂ ਦੇ, ਫਿਰ ਹੈ ਬੁਰੇ ਹਾਲੜੂ ਸੋ, ਹਾਲ ਕੀ ਹੈ ਇਹਨਾਂ ਦਾ, ਗੱਠ ਸੱਠ ਕਰਕੇ ਬਣਾਇਓ ਸੁੰਦਰ ਗਾਤਰੋ ਜੂ, ਗਾਤਰੇ ਅੱਜ ਕੱਲ੍ਹ ਅਸੀਂ ਵਧੀਆ, ਅਸੀਂ ਤਾਂ ਹੁਣ ਪਾ ਕੇ ਨਹੀਂ ਰਾਜੇ, ਗਾਤਰੇ ਜੇ ਕੋਈ ਪਾਉਂਦਾ ਉੱਤੋਂ ਪਾ ਕੇ, ਉੱਦਾਂ ਹੀ ਨਹੀਂ ਸ਼ੌਂਕ ਰਿਹਾ। ਉਹ ਪੁਰਾਤਨ ਸਿੰਘਾਂ ਨੂੰ ਲੱਭਦੇ ਨਹੀਂ ਸੀ, ਉਹ ਕਹਿੰਦੇ ਸਾਨੂੰ ਮਿਲ ਜਾਣ ਗਾਤਰੇ, ਸਾਨੂੰ ਮਿਲਦੇ ਆ ਭਾਂਤ ਭਾਂਤ ਦੇ, ਅਸੀਂ ਪਾਉਂਦੇ ਨਹੀਂ ਗੇ। ਉਹਨਾਂ ਨੂੰ ਮਿਲਦੇ ਨਹੀਂ, ਉਹ ਕੀ ਕਰਦੇ, ਹੁਣ ਕਿਰਪਾਨ ਸਾਂਭਣ ਦੀ, ਗਾਤਰੇ ਦੀ ਲੋੜ ਪੈਂਦੀ, ਉਹਨਾਂ ਨੇ ਲੀਰਾਂ ਲੂਰਾਂ ਜੀਆਂ ਲੈਣੀਆਂ, ਉਹ ਗੰਢਾਂ ਮਾਰ ਕੇ ਅਤੇ ਉਹਦਾ ਗਾਤਰਾ ਬਣਾ ਕੇ, ਅਤੇ ਕਿਰਪਾਨਾਂ 'ਤੇ ਮਿਆਨ ਨਹੀਂ ਸੀ ਹੁੰਦੇ, ਮਿਆਨ ਨਹੀਂ ਸੀ ਲੱਭਦੇ। ਉਹਨਾਂ ਨੂੰ ਬੰਨ ਬੁੰਨ ਕੇ ਆਪਣੇ ਉਹ ਕਿਰਪਾਨਾਂ ਟੰਗ ਛੱਡਣੀਆਂ, ਘੋੜੇ ਨਹੀਂ ਸੀ ਲੱਭਦੇ ਚੱਜ ਦੇ, ਉਹ ਕਹਿੰਦੇ ਅੱਗੋਂ ਖਿੱਚਣਾ ਪੈਂਦਾ ਸੀ, ਪਿੱਛੋਂ ਧੱਕਣਾ ਪੈਂਦਾ ਸੀ, ਘੋੜੇ ਥਾਂ ਤੁਰਦੇ ਸੀ, ਇਹੋ ਜਿਹਾ ਸਮਾਂ। ਅਤੇ ਕਹਿੰਦੇ ਕੀ ਸੀ, ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਕਿ ਦਿੱਲੀ ਦੇ ਤਖ਼ਤ 'ਤੇ ਗੁਰੂ ਕੀ ਫੌਜ ਬੈਠੇਗੀ। ਮਹਾਰਾਜ ਨੇ ਸਾਨੂੰ ਅੰਨੇ ਅੰਨੇ ਦੀ ਪਾਤਸ਼ਾਹੀ ਦਿੱਤੀ ਹੈ, ਇਹ ਸੰਕਲਪ ਉਹਨਾਂ ਸਾਰਿਆਂ ਦੇ ਦਿਲਾਂ ਵਿੱਚ ਸੀ ਕਿ ਅਸੀਂ ਪਾਤਸ਼ਾਹੀ ਕਰਨੀ ਹੈ। ਉਹ ਸਮਾਂ ਆ ਗਿਆ ਗੁਰੂ ਖਾਲਸਾ ਜੀ, ਉਸੇ ਦਿੱਲੀ ਦੇ ਤਖ਼ਤ ਦੇ ਉੱਤੇ ਖਾਲਸੇ ਨੇ ਜਾ ਕੇ ਆਪਣਾ ਰਾਜ ਕਾਇਮ ਕੀਤਾ, ਬੈਠੇ ਅਤੇ ਜਦੋਂ ਛੱਡਿਆ ਤਾਂ ਠੁੱਡਾ ਮਾਰ ਕੇ ਆ ਗਿਆ ਸੀ, ਚੱਲੇ ਹੋਲਾ ਮਹੱਲਾ ਮਨਾਉਣ। ਕਹਿੰਦੇ ਦਿੱਲੀ ਦਾ ਰਾਜ ਕੀ ਲੈਣਾ, ਜਦੋਂ ਮਰਜ਼ੀ ਆ ਗਈ, ਜਈ ਦਿੱਲੀ ਮਾਰੀ ਜਈ ਬਿੱਲੀ ਮਾਰੀ। ਕਹਿੰਦੇ ਮੇਲਾ ਦਾ ਹੋਲੇ ਮਹੱਲੇ ਦਾ ਸਾਲ ਬਾਅਦ ਆਉਣਾ, ਅਤੇ ਦਿੱਲੀ ਦਾ ਫਿਰ ਆ ਗਿਆ, ਸਾਲ ਦੇ ਵਿੱਚ ਭਾਵੇਂ 10 ਵਾਰੀ ਆ ਕੇ ਮੱਲ ਲਈਏ। ਇਹੋ ਜਿਹੀ ਫੌਜ ਮਹਾਰਾਜ ਜੀ ਦੀ, ਬੇਪਰਵਾਹ ਫੌਜ, ਬੇਮਹਤਾਜ ਫੌਜ, ਬੇਮਹਤਾਜ ਪੰਥ। ਖਾਲਸਾ ਰਾਜ ਕਰਨ ਦੀ ਇੱਛਾ ਰੱਖਦਾ, ਪਰ ਰਾਜ ਲੋਭ ਦੀ ਬਿਰਤੀ ਨਾਲ ਨਹੀਂ ਕਰਦਾ, ਤਿਆਗ ਦੀ ਬਿਰਤੀ ਨਾਲ। ਇਹ ਆ ਖਾਲਸੇ ਦੇ ਰਾਜ ਦੀ ਵਿਸ਼ੇਸ਼ਤਾ। ਕੋਈ ਪੁੱਛੇ ਵੀ ਆ ਬਾਕੀ ਵੀ ਤਾਂ ਲੋਕ ਰਾਜ ਕਰਨ ਦੀ ਇੱਛਾ ਰੱਖਦੇ ਆ, ਹੋਰ ਵੀ ਰਾਜ ਕਰ ਰਹੇ ਨੇ, ਤੇ ਖਾਲਸਾ ਵੀ ਰਾਜ ਦੀ ਇੱਛਾ ਰੱਖਦਾ। ਖਾਲਸਾ ਰਾਜ ਦੀ ਇੱਛਾ ਰੱਖਦਾ ਤਿਆਗ ਦੀ ਬਿਰਤੀ ਨਾਲ, ਆ ਜਿਹੜੇ ਬਾਕੀ ਰਾਜੇ ਰਾਣੇ ਨੇ ਰਾਜ ਕਰਦੇ ਆ ਲੋਭ ਦੀ ਬਿਰਤੀ ਨਾਲ, ਉਹ ਲੋਭੀ ਪ੍ਰਵਿਰਤੀ ਰੱਖਦੇ ਆ। ਤੋ ਲੋਭੀ ਪ੍ਰਵਿਰਤੀ ਨਹੀਂ ਹੈ ਖਾਲਸੇ ਦੀ, ਹਲੇਮੀ ਰਾਜ ਕਰਨ ਦੀ, ਜਿਹਦੇ ਚ ਇਨਸਾਫ ਹੋਵੇ, ਜਿਹਦੇ ਵਿੱਚ ਹਰ ਇੱਕ ਨੂੰ ਆਪਣਾ ਹੱਕ ਮਿਲੇ, ਐਸਾ ਹਲੇਮੀ ਰਾਜ ਕਰਨ ਦੀ ਬਿਰਤੀ ਖਾਲਸੇ ਵਿੱਚ ਮਹਾਰਾਜ ਜੀ ਨੇ ਭਰੀ ਹੈ। ਛੇਵੇਂ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਰਹੇ ਨੇ, ਭਾਈ ਬਿਧੀ ਚੰਦ ਜੀ, ਉਹ ਜਿਹੜਾ ਪੰਥ ਸਾਡਾ ਹੋਵੇਗਾ ਤੇਜਸਵੀ, ਉਹ ਰਾਜ ਕਰੇਗਾ ਇਸ ਭਾਰਤ ਖੰਡ ਦੀ ਭੂਮੀ ਤੇ।
ਇਤਿਆਦਿਕ ਬਹੁ ਗਾਥ ਸੁਣਾਈ,
ਮਹਾਰਾਜ ਨੇ ਹੋਰ ਵੀ ਬੜੇ ਬੜੇ ਅਗੰਮੀ ਬਚਨ ਸੁਣਾਈ ਜਾਂਦੇ। ਭਾਈ ਬਿਧੀ ਚੰਦ ਸਾਹਿਬ ਨੂੰ ਦੱਸਦੇ, ਇਸੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੇਰੇ ਯੋਧਿਆਂ ਨੇ ਝੂਲਦੇ ਹੋਏ ਮਸਤ ਹਾਥੀਆਂ ਦੇ ਮੱਥੇ ਪਾੜਨੇ ਆ ਇੱਥੇ। ਗੁਰਦੇਵ ਬਚਨ ਸੁਣਾ ਰਹੇ ਆ ਮਹਾਰਾਜ ਜੀ ਨੂੰ। ਬਾਬਾ ਬਚਿੱਤਰ ਸਿੰਘ ਜੀ ਹਾਲੇ ਜਨਮ ਲੈਣਾ ਉਹਨਾਂ ਨੇ ਬਹੁਤ ਬਾਅਦ ਵਿੱਚ, ਪਰ ਉਹਨਾਂ ਨੂੰ ਦਿਸ ਰਹੇ ਨੇ ਕਿ ਬਚਿੱਤਰ ਸਿੰਘ ਹੋਣਾ, ਭਾਈ ਉਦੇ ਸਿੰਘ ਵਰਗੇ ਯੋਧਿਆਂ ਨੇ, ਭਾਈ ਦਇਆ ਸਿੰਘ ਵਰਗੇ ਯੋਧਿਆਂ ਇੱਥੇ ਸੀਸ ਭੇਟ ਕਰਨੇ। ਮਹਾਰਾਜ ਨੂੰ ਸਭ ਕੁਝ ਦਿਸ ਰਿਹਾ ਛੇਵੇਂ ਪਾਤਸ਼ਾਹ ਨੂੰ, ਤੇ ਕੱਲਾ ਕੱਲਾ ਬਚਨ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਸੁਣਾਇਆ।
ਮਾਰਗ ਚਲਤ ਗੁਰੂ ਸੁਖਦਾਈ,
ਤੇ ਨਾਲ ਨਾਲ ਸਤਿਗੁਰੂ ਜੀ ਤੁਰੇ ਜਾਂਦੇ ਕੀਰਤਪੁਰ ਸਾਹਿਬ ਵੱਲ ਨੂੰ।
ਤਬ ਲੋ ਦੋਏ ਘਟੀ ਦਿਨ ਰਹਿਓ,
ਲੋਕ ਘੜੀਆਂ ਦਿਨ ਬਾਕੀ ਰਹਿ ਗਿਆ, ਯਾਨੀ ਕਿ ਸ਼ਾਮ ਜੇ ਦਾ ਸਮਾਂ ਹੋ ਗਿਆ।
ਦੋਏ ਕੋਸ ਕੀਰਤਪੁਰ ਲਹਿਓ,
ਕੀਰਤਪੁਰ ਸਾਹਿਬ ਤਕਰੀਬਨ ਹਾਲੇ ਦੋ ਕੋਹ ਦੀ ਵਾਟ ਤੇ ਹੈ।
ਤਹਾਂ ਪਿਸ਼ਾਬ ਕਰਨ ਕੇ ਹੇਤ,
ਮਹਾਰਾਜ ਜੀ ਘੋੜਾ ਰੋਕਿਆ, ਕਹਿੰਦੇ ਭਾਈ ਬਿਧੀ ਚੰਦ ਜੀ ਸਰੀਰ ਦੀ ਕਿਰਿਆ ਸ਼ੁੱਧ ਕਰੀਏ, ਗੜ ਤੋੜੀਏ। ਹਾਂਜੀ,
ਉੱਤਰ ਪਰੇ ਪ੍ਰਭ ਕਿਰਪਾ ਨਿਕੇਤ,
ਗੜ ਤੋੜਨਾ ਖਾਲਸੇ ਦਾ ਬੋਲਾ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਸਾਨੂੰ ਸਾਡੇ ਬੋਲੇ ਵੀ ਭੁੱਲ ਗਏ ਨੇ ਸਾਰੇ, ਗੱਲਾਂ ਅਸੀਂ ਬੜੀਆਂ ਬੜੀਆਂ ਵੱਡੀਆਂ ਕਰਦੇ, ਬੋਲੇ ਤੱਕ ਨਹੀਂ ਸਾਨੂੰ ਪਤਾ ਵੀ ਗੜ ਤੋੜਨਾ ਕੀ ਹੁੰਦਾ, ਖੇਡੇ ਮਹੱਲੇ ਜਾਣ ਦਾ ਮਤਲਬ ਕੀ ਹੁੰਦਾ, ਖੇਡੇ ਮਹੱਲੇ ਜਾਣਾ, ਮੈਦਾਨ ਮਾਰਨਾ ਜਾਂ ਗੜ ਤੋੜਨਾ, ਇਹ ਸਾਰੀਆਂ ਜਿਹੜੀਆਂ ਸਰੀਰ ਦੀਆਂ ਮਲ ਆਦਿਕ ਤਿਆਗਣ ਦੀਆਂ ਪ੍ਰਕਿਰਿਆਵਾਂ ਦੇ ਨਾਂ ਨੇ ਪੁਰਾਣੇ ਸਿੰਘਾਂ ਦੇ। ਤੋ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਭਾਈ ਬਿਧੀ ਚੰਦ ਜੀ ਗੜ ਤੋੜੀਏ, ਤੇ ਫਿਰ ਆਪਾਂ ਇੱਥੋਂ ਚਾਲੇ ਮਾਰਾਂਗੇ।
ਬਿਧੀ ਚੰਦ ਨੇ ਪਕੜਿਓ ਕੋਹਰਾ,
ਭਾਈ ਬਿਧੀ ਚੰਦ ਸਾਹਿਬ ਜੀ ਨੇ ਘੋੜਾ ਪਕੜ ਲਿਆ।
ਕਰਤ ਭਇਓ ਰੁਖ ਸੋ ਜਲ ਓਰਾ,
ਮਹਾਰਾਜ ਜੀ ਗੜ ਤੋੜਨ ਚਲੇ ਗਏ ਤੇ ਭਾਈ ਸਾਹਿਬ ਨੇ ਘੋੜਾ ਫੜਿਆ, ਤੇ ਘੋੜਾ ਨਾ ਪਾਣੀ ਵੱਲ ਰੁਖ ਕਰੇ, ਨੇੜੇ ਪਾਣੀ ਸੀ। ਮਹਾਰਾਜ ਜੀ ਦਾ ਜਾਨ ਭਾਈ ਘੋੜਾ ਸੀ, ਜਿਹੜਾ ਦਿਲਵਾਗ ਗੁਲਵਾਗ ਦੋ ਘੋੜੇ ਸੀ ਨਾ, ਉਹਨਾਂ ਚੋਂ ਇੱਕ ਜਿਹਦਾ ਮਹਾਰਾਜ ਨੇ ਨਾਂ ਜਾਨ ਭਾਈ ਰੱਖਿਆ ਸੀ ਗੁਲਬਾਗ ਘੋੜਾ, ਉਹ ਪਾਤਸ਼ਾਹ ਦੇ ਸਵਾਰੀ ਥੱਲੇ ਸੀ। ਉਹ ਘੋੜਾ ਭਾਈ ਬਿਧੀ ਚੰਦ ਜੀ ਨੇ ਫੜਿਆ, ਉਹ ਪਾਣੀ ਵਾਲੇ ਪਾਸੇ ਨੂੰ ਮੁੱਖ ਕਰੇ ਵੀ ਮੈਂ ਪਾਣੀ ਪੀਣਾ।
ਲੈ ਤਿੰਨ ਆਗੇ ਪਾਨ ਕਰਾਵਾ,
ਭਾਈ ਸਾਹਿਬ ਜੀ ਪਾਣੀ ਵਿਖਾਣ ਲਈ ਘੋੜੇ ਨੂੰ ਚਲੇ ਗਏ ਤੇ ਘੋੜੇ ਨੇ ਪਾਣੀ ਪੀਤਾ।
ਨਿਰਮਲ ਨੀਰ ਅਚਿਓ ਮਨ ਭਾਵਾ,
ਮਨ ਭਾਉਂਦਾ ਪਾਣੀ ਸੀ ਬੜਾ ਸਾਫ ਨਿਰਮਲ, ਤੇ ਉਹ ਘੋੜੇ ਨੇ ਪੀਤਾ।
ਕਰਤ ਪਾਨ ਕੋ ਹੈ ਗਿਰ ਪਰਿਓ,
ਪਾਣੀ ਪੀਂਦਿਆਂ ਹੀ ਘੋੜਾ ਜਿਹੜਾ ਸੀ ਉਹ ਡਿੱਗ ਪਿਆ, ਕਿਉਂਕਿ ਜੰਗ ਦੇ ਵਿੱਚ ਬਹੁਤ ਉਹਨੂੰ ਜ਼ਖਮ ਲੱਗੇ, ਬੜੇ ਸ਼ਸਤਰ ਅਸਤਰ ਉਹਨੂੰ ਵੱਜੇ ਹੋਏ ਸੀ। ਕਹਿੰਦੇ ਸਵਾ ਮਣ ਲੋਹਾ ਉਹਦੇ ਸਰੀਰ ਚੋਂ ਨਿਕਲਿਆ ਸੀ ਘੋੜੇ ਦੇ, ਇੰਨੇ ਹਥਿਆਰ ਇੰਨੀਆਂ ਗੋਲੀਆਂ ਉਹਦੇ ਤਨ ਦੇ ਵਿੱਚ ਸਨ। ਉਹਦਾ ਸੇਵਾ ਵੀ ਜਦੋਂ ਮਹਾਰਾਜ ਨੂੰ ਆਪਣੇ ਟਿਕਾਣੇ ਉੱਥੇ ਪਹੁੰਚਦਾ ਕਰਕੇ ਆਪਣੀ ਅਖੀਰਲੀ ਸੇਵਾ ਕਰਕੇ ਉਹਨਾਂ ਕੋਲ ਖੁਸ਼ੀ ਲੈ ਲਵਾਂ, ਇਹ ਘੋੜੇ ਦੇ ਅੰਦਰ ਦੀ ਭਾਵਨਾ ਸੀ। ਤੋ ਮਹਾਰਾਜ ਜੀ ਨੇ ਉਹਨੂੰ ਵੀ ਇਹੋ ਜਿਹੀ ਖਿਆਲ ਆ ਕਿ ਜਾਨਵਰਾਂ ਵਿੱਚ ਇਹੋ ਜਿਹੀ ਚੇਤਨਾ ਨਹੀਂ ਹੁੰਦੀ ਪਸ਼ੂਆਂ ਵਿੱਚ, ਪਰ ਗੁਰਦੇਵ ਦੀ ਦਇਆ ਨਾਲ ਪਸ਼ੂ ਵਿੱਚ ਵੀ ਇਹ ਬਿਰਤੀ ਪੈਦਾ ਹੋ ਗਈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਦੀ ਖੇਡ ਦੇ ਮਾਲਕ ਨੇ ਗੁਰੂ ਹਰਗੋਬਿੰਦ ਸਾਹਿਬ। ਕਹਿੰਦੇ ਉਹ ਘੋੜਾ ਆਪਣੇ ਪ੍ਰਾਣ ਤਿਆਗ ਗਿਆ,
ਹੇਰਤ ਖਰੇ ਤੁਰਤ ਹੀ ਮਰਿਓ,
ਸਾਰਿਆਂ ਦੇ ਵੇਖਦਿਆਂ ਵੇਖਦਿਆਂ ਇਕਦਮ ਹੀ ਉਹ ਘੋੜਾ ਥੱਲੇ ਪਾਣੀ ਪੀਂਦੇ ਹੀ ਧੜੰਮ ਦੇ ਕੇ ਡਿੱਗ ਪਿਆ।
ਰਣ ਮਹਿਲ ਲੱਗੇ ਕਹਾ ਵਗਨ ਪਹਾਰੇ,
ਉਸ ਘੋੜੇ ਨੂੰ ਬਹੁਤ ਸਾਰੇ ਜ਼ਖਮ ਲੱਗੇ ਸਨ।
ਗੁਰ ਪਹੁੰਚਾਵਨ ਹੇਤ ਜੀਵਾਰੇ,
ਉਹ ਤਾਂ ਸਾਹ ਲੈਂਦਾ ਸੀ ਵੀ ਗੁਰੂ ਸਾਹਿਬ ਨੂੰ ਪਹੁੰਚਦਾ ਕਰਦਾ, ਇੱਕ ਵਾਰੀ ਜੰਗ ਚੋਂ ਲੈ ਕੇ ਇੱਥੋਂ ਲੈ ਕੇ ਜਿੱਥੇ ਸਤਿਗੁਰਾਂ ਦਾ ਟਿਕਾਣਾ ਉੱਥੇ ਤੱਕ ਲੈ ਜਾਵਾਂ।
ਵੱਡੇ ਭਾਗ ਸੁਰਪੁਰ ਕੋ ਗਇਓ,
ਵੱਡੇ ਭਾਗ ਉਸ ਘੋੜੇ ਦੇ ਵੀ, ਉਹ ਵੀ ਦੇਵਪੁਰੀ ਨੂੰ ਚਲਾ ਗਿਆ।
ਨਾਮ ਜਾਨ ਭਾਈ ਜਿਸ ਭਇਓ,
ਇਹ ਘੋੜਾ ਜਿਹਦਾ ਨਾਮ ਜਾਨ ਭਾਈ ਸੀ।
ਲੋਹੋ ਸਵਾ ਮਨ ਜਾਹੀ ਸਰੀਰ,
ਸਵਾ ਮਨ ਦੇ ਨੇੜੇ ਲੋਹਾ ਇਹਦੇ ਸਰੀਰ ਵਿੱਚ ਸੀ। ਇਹਨੇ ਤੀਰ ਵੱਜੇ, ਇਹਨੀਆਂ ਗੋਲੀਆਂ ਸਿੱਕਾ ਬਰੂਦ ਇਹਦੇ ਅੰਦਰ ਭਰ ਗਿਆ।
ਕਰਤ ਜੰਗ ਬੇਦਿਓ ਬਹੁ ਬੀਰ,
ਇਹਦੇ ਬਹੁਤ ਸਾਰੇ ਸਰੀਰ ਦਾ ਕੋਈ ਅੰਗ ਨਹੀਂ ਸੀ ਬਚਿਆ ਜਿੱਥੋਂ ਬਿੰਨਿਆ ਨਾ ਗਿਆ ਹੋਵੇ।
ਅਵਰ ਤੁਰੰਗ ਗੁਰੂ ਚੜ ਚੱਲੇ,
ਘੋੜੇ ਦਾ ਉੱਥੇ ਹੀ ਦਫ਼ਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਸਰਾ ਘੋੜਾ ਮੰਗਾਇਆ ਤੇ ਚੜ ਕੇ ਚੱਲ ਪਏ।
ਤਿਸ ਹੈ ਕੇ ਗੁਣ ਬਰਨਤ ਭਲੇ,
ਜਾਂਦਿਆਂ ਜਾਂਦਿਆਂ ਨਾ ਮਹਾਰਾਜ ਭਾਈ ਬਿਧੀ ਚੰਦ ਨੂੰ ਕਹਿੰਦੇ, ਬਿਧੀ ਚੰਦ ਘੋੜਾ ਬੜਾ ਸਿਆਣਾ ਸੀ, ਘੋੜੇ ਦੇ ਗੁਣ ਉਹਦੇ ਗੁਣ ਵਰਣਨ। ਮਹਾਰਾਜ ਦਾ ਹਿਰਦਾ ਇੰਨਾ ਕਰੁਣਾ ਵਾਲਾ, ਦਇਆ ਵਾਲਾ ਸੀ ਮੇਰੇ ਪਾਤਸ਼ਾਹ ਦਾ, ਕਿ ਜਦੋਂ ਅੱਗੇ ਕਥਾ ਆਵੇਗੀ ਕਿ ਫੁੱਲ ਟੁੱਟ ਗਿਆ ਨਾ ਸੱਤਵੇਂ ਪਾਤਸ਼ਾਹ ਦੇ ਚੋਲੇ ਨਾਲ ਅੜ ਕੇ, ਤੇ ਛੇਵੇਂ ਪਾਤਸ਼ਾਹ ਕੋਲ ਹੀ ਬਹਿ ਗਏ ਫੁੱਲ, ਕਹਿੰਦੇ ਕਿਹਨੇ ਤੋੜ ਦਿੱਤਾ, ਇੰਨਾ ਸੋਹਣਾ ਸੀ। ਕਿੱਥੇ ਰਣ ਭੂਮੀ ਚ ਲੱਖਾਂ ਦੇ ਸਰੀਰਾਂ ਨੂੰ ਵਿੰਨ ਕੇ ਆਏ ਤੀਰਾਂ ਨਾਲ, ਇੱਕ ਫੁੱਲ ਟੁੱਟੇ ਤੇ ਵੀ ਮਨ ਮਾਯੂਸ ਹੋ ਜਾਂਦਾ, ਹਿਰਦਾ ਦਇਆ ਨਾਲ ਭਰ ਜਾਂਦਾ। ਮਹਾਰਾਜ ਦਾ ਹਿਰਦਾ ਇਤਨਾ ਕਰੁਣਾਲੂ ਗੁਰੂ ਹਰਗੋਬਿੰਦ ਸਾਹਿਬ ਦਾ, ਇਤਨੀ ਦਇਆ ਕਿ ਜੇ ਇਹ ਕਹਿ ਲਈਏ ਕਿ ਪੂਰੇ ਸੰਸਾਰ ਭਰ ਦੇ ਵਿੱਚ ਜਿਹੜੀ ਦਇਆ ਨਾ ਜੀਆਂ ਚ, ਸਭ ਚ ਮਾੜੀ ਮੋਟੀ ਦਇਆ ਤਾਂ ਸਾਰਿਆਂ ਚ ਰੱਖੀ ਨਾ ਅਕਾਲ ਪੁਰਖ ਨੇ, ਜਾਨਵਰਾਂ ਵਿੱਚ ਵੀ ਦਇਆ ਹੁੰਦੀ ਹੈ, ਪਸ਼ੂਆਂ ਚ ਵੀ, ਜੀਵਾਂ ਜਨਤਾ ਚ। ਉਹ ਦਇਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵੱਲੋਂ ਹੀ ਸੰਸਾਰ ਦੇ ਸਮਸਤ ਜੀਵਾਂ ਨੂੰ ਵੰਡੀ ਗਈ ਹੈ, ਏਦਾਂ ਕਹਿ ਸਕਦੇ। ਏਦਾਂ ਕਹਿ ਲਈਏ ਵੀ 100% ਦਇਆ ਮਹਾਰਾਜ ਛੇਵੇਂ ਪਾਤਸ਼ਾਹ ਚ ਹੈ, ਉਹਨਾਂ ਚੋਂ 1% ਦਇਆ ਹੈ ਜਿਹੜੀ ਸਾਡੇ ਵਰਗੇ ਸੰਸਾਰ ਦੇ ਸਮਸਤ ਜੀਆਂ ਜਨਤਾ ਵਿੱਚ ਵਰਤ ਰਹੀ ਹੈ, ਤੇ ਸਤਿਗੁਰੂ 100% ਦਇਆ ਨਾਲ ਭਰੇ ਹੋਏ। ਤੇ ਮਹਾਰਾਜ ਘੋੜੇ ਦੇ ਗੁਣ ਵਰਣਨ ਕਰਦੇ ਜਾ ਰਹੇ ਨੇ,
ਕੀਰਤਪੁਰ ਤਬ ਹੀ ਨਿਯਰਾਇਓ,
ਚੱਲ ਕੇ ਸਤਿਗੁਰੂ ਜੀ ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚੇ।
ਪ੍ਰਵਸ਼ੇ ਪਿਖ ਕਹਿ ਭਲੇ ਵਸਾਇਓ,
ਜਦੋਂ ਆਏ ਨਾ ਕੀਰਤਪੁਰ ਸਾਹਿਬ, ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀ, ਵੇਖ ਕੇ ਮਹਾਰਾਜ ਕਹਿੰਦੇ ਬੜਾ ਸੋਹਣਾ ਵਸਾਇਆ ਬਾਬਾ ਗੁਰਦਿੱਤਾ ਜੀ ਨੇ, ਨਗਰ ਬੜੀ ਸੁੰਦਰ ਰਮਣੀਕ ਜਗ੍ਹਾ ਬਣਾਈ ਹੈ।
ਬੁੱਢਣ ਸ਼ਾਹ ਨਿਕਟ ਚੱਲ ਗਏ,
ਮਹਾਰਾਜ ਚੱਲ ਕੇ ਆਪਣੇ ਸੇਵਕ, ਆਪਣੇ ਪਿਆਰੇ ਮੁਸਲਮਾਨ ਫਕੀਰ ਪੀਰ ਬੁੱਢਣ ਸ਼ਾਹ ਜੀ ਵੱਲ ਗਏ। ਹਾਂਜੀ,
ਬੈਠੇ ਹੋ ਜਹਾਂ ਸਮਾਧੀ ਕਏ,
ਪੀਰ ਬੁੱਢਣ ਸ਼ਾਹ ਜੀ ਸਮਾਧੀ ਚ ਬੈਠੇ ਸੀ, ਆਪਣੇ ਆਨੰਦ ਚ ਭਜਨ ਕਰ ਰਹੇ ਸਨ।
ਸਿਮਰਤ ਸ਼੍ਰੀ ਹਰਗੋਬਿੰਦ ਰੂਪ,
ਪੀਰ ਬੁੱਢਣ ਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਮਰ ਰਹੇ ਸਨ, ਕਿਉਂਕਿ ਉਹਨਾਂ ਦੇ ਵੀ ਤਨ ਤਿਆਗਣ ਦਾ ਸਮਾਂ ਆ ਰਿਹਾ ਸੀ। ਮਨ ਚ ਸੰਕਲਪ ਸੀ ਕਿ ਸਰੀਰ ਤਿਆਗਣ ਤੋਂ ਪਹਿਲਾਂ ਇੱਕ ਵਾਰ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰ ਲਵਾਂ। ਗੁਰੂ ਹਰਗੋਬਿੰਦ ਸਾਹਿਬ ਦੀ ਆਰਾਧਨਾ ਕਰ ਰਹੇ ਪੀਰ ਜੀ,
ਦੇਹ ਦਰਸ਼ਨ ਅਬ ਆਨ ਅਨੂਪ,
ਅਰਦਾਸਾਂ ਕਰਦੇ ਮਹਾਰਾਜ ਛੇਵੇਂ ਪਾਤਸ਼ਾਹ ਪਰਮ ਦਿਆਲੂ ਕਿਰਪਾਲੂ ਗੁਰਦੇਵ, ਆਓ ਆ ਕੇ ਮੈਨੂੰ ਦਰਸ਼ਨ ਦਿਓ, ਮਹਾਰਾਜ ਮੈਨੂੰ ਦਰਸ਼ਨ ਦਿਓ, ਆਪਣੇ ਦਿਦਾਰੇ ਬਖਸ਼ੋ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮਹਾਰਾਜ ਦਰਸ਼ਨ ਦਿਓ, ਦਰਮਾਂਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਮਹਾਰਾਜ ਦਰਸ਼ਨ ਦਿਓ, ਤਨ ਤਿਆਗਣ ਦਾ ਵੇਲਾ ਆ ਰਿਹਾ, ਆਪਣੇ ਦਿਦਾਰ ਦੇ ਕੇ ਕਿਰਤਾਰਥ ਕਰ ਦਿਓ। ਹੇ ਛੇਵੇਂ ਪਾਤਸ਼ਾਹ, ਹੇ ਸੋਹਣੀ ਜੀ ਮੂਰਤ ਦੇ ਮਾਲਕ, ਹੇ ਕਰੁਣਾ ਦੇ ਭਰੇ ਹੋਏ ਨੇਤਰਾਂ ਵਾਲੇ ਗੁਰਦੇਵ, ਹੇ ਬੰਦੀ ਛੋੜ ਗੁਰਦੇਵ, ਆਪ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ।
ਕਹਿਓ ਆਏ ਮੈਂ ਹਰਗੋਬਿੰਦ,
ਪੀਰ ਬੁੱਢਣ ਸ਼ਾਹ ਜੀ ਬੈਠੇ ਨੇਤਰ ਬੰਦ ਕਰਕੇ ਅਰਦਾਸਾਂ ਕਰ ਰਹੇ, ਮਹਾਰਾਜ ਦਰਸ਼ਨ ਦਿਓ, ਦਰਸ਼ਨ ਦਿਓ। ਐਨ ਉਸੇ ਵਕਤ ਮਹਾਰਾਜ ਜੀ ਕੋਲ ਆਣ ਖਲੋਤੇ ਤੇ ਕਹਿਣ ਲੱਗੇ, ਆ ਗਏ ਆ ਪੀਰ ਬੁੱਢਣ ਸ਼ਾਹ ਜੀ, ਨੇਤਰ ਖੋਲੋ ਤੇ ਦਰਸ਼ਨ ਕਰ ਲਓ। ਆਹਾ, ਕਦੇ ਤਾਂ ਇਹ ਜਗਿਆਸੂ ਨਾਲ ਘਟਦਾ ਹੀ ਆ ਨਾ, ਕੋਈ ਤੀਵਰ ਪਿਆਸ ਕਰੇ ਆਪਣੇ ਹਿਰਦੇ ਚ। ਕਦੇ ਤਾਂ 500 ਸਾਲ ਦੀ ਉਮਰ ਸੀ ਪੀਰ ਬੁੱਢਣ ਸ਼ਾਹ ਦੀ, ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਪਹਿਲੇ ਜਾਮੇ ਚ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ ਹੈ। ਉਦੋਂ ਦੇ ਬੈਠੇ ਮਹਾਰਾਜ ਨੇ ਕਿਹਾ ਸੀ ਆਵਾਂਗੇ ਛੇਵੇਂ ਜਾਮੇ ਚ, ਕਿੱਡੀ ਜਗਿਆਸਾ ਹੋਵੇਗੀ, ਕਿੰਨਾ ਧੀਰਜ, ਕਿੰਨਾ ਠਰੰਮਾ। ਤੇ ਹੁਣ ਕਹਿ ਰਹੇ ਨੇ ਦਰਸ਼ਨ ਦਿਓ, ਤੇ ਗੁਰਦੇਵ ਜੀ ਜਾ ਕੇ ਪਹੁੰਚ ਕੇ ਕਹਿੰਦੇ ਆ ਗਏ ਆ ਪੀਰ ਜੀ, ਦਰਸ਼ਨ ਕਰ ਲਓ। ਕੱਲੀ ਪੀਰ ਬੁੱਢਣ ਸ਼ਾਹ ਨਾਲ ਨਹੀਂ, ਕੋਈ ਬਣ ਕੇ ਵੇਖੇ ਐਸਾ ਜਗਿਆਸੂ। ਸਤਿਗੁਰੂ ਛੇਵੇਂ ਪਾਤਸ਼ਾਹ ਅੱਜ ਵੀ ਆ ਜਾਂਦੇ ਆ, ਅੱਜ ਵੀ ਆ ਕੇ ਕਹਿੰਦੇ ਆ ਸਿੱਖਾ ਮੈਂ ਤੇਰੇ ਕੋਲ ਹਾਂ, ਖੋਲ ਨੇਤਰ, ਕਰ ਦਿਦਾਰ, ਆਪਣੇ ਹਿਰਦੇ ਨੂੰ ਰਾਜੀ ਕਰ ਲੈ, ਖੇੜੇ ਨੂੰ ਧਾਰਨ ਕਰ ਲੈ। ਪੀਰ ਬੁੱਢਣ ਸ਼ਾਹ ਨੂੰ ਆ ਕੇ ਦਰਸ਼ਨ ਦੇ ਦਿੱਤੇ।
ਖੋਲ ਬਿਲੋ ਕੋ ਚੱਖ ਅਰਬਿੰਦ,
ਅੱਖਾਂ ਪੀਰ ਜੀ ਆਪਣੇ ਨੇਤਰ ਖੋਲੋ, ਸਾਹਮਣੇ ਖੜੇ ਹਾਂ।
ਦੇਹ ਦਰਸ਼ਨ ਨਿਜ ਬਾਕ ਸੁਣਾਏ,
ਆਪਣੇ ਵਾਕ ਸੁਣਾਓ, ਤੁਸੀਂ ਵੀ ਸਾਨੂੰ ਆਪਣੇ ਦਰਸ਼ਨ ਦਿਓ।
ਜਬ ਇਹੋ ਕਾਨ ਪਰੀ ਧੁਨ ਜਾਏ,
ਪੀਰ ਜੀ ਦੇ ਕੰਨਾਂ ਚ ਜਦੋਂ ਛੇਵੇਂ ਪਾਤਸ਼ਾਹ ਦੀ ਪਰਮ ਪਿਆਰੀ ਮਨੋਹਰ ਬਾਣੀ, ਜਿਹੜੀ ਕੰਨਾਂ ਥਣੀ ਹਿਰਦੇ ਚ ਉਤਰ ਗਏ ਬਚਨ, ਉਹ ਜਦੋਂ ਸੁਣੇ,
ਅਧਿਕ ਆਨੰਦ ਤੇ ਨੈਣ ਉਘਾਰੇ,
ਬੜਾ ਆਨੰਦ ਹਿਰਦੇ ਚ, ਉਸ ਪਰਮ ਆਨੰਦ ਨਾਲ ਪੀਰ ਜੀ ਨੇ ਆਪਣੀਆਂ ਅੱਖਾਂ ਖੋਲੀਆਂ।
ਪਰਿਓ ਚਰਨ ਜਸ ਰੁਚਿਰ ਉਚਾਰੇ,
ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਜਿਵੇਂ ਡੰਡਾ ਨੀ ਜ਼ਮੀਨ ਤੇ ਡਿੱਗਦਾ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਡਿੱਗ ਪਏ ਪੀਰ ਜੀ। ਨਮਸਕਾਰ ਕਰਦਿਆਂ ਗੁਰੂ ਹਰਗੋਬਿੰਦ ਸਾਹਿਬ ਦੀ ਉਪਮਾ ਵਿੱਚ ਫਿਰ ਬਾਣੀ ਉਚਾਰੀ, ਮਹਾਰਾਜ ਜੀ ਦਾ ਜਸ ਕਰਦਿਆਂ ਆਪਣੀ ਰਸਨਾ ਤੋਂ ਛੰਦ ਉਚਾਰਿਆ।
ਨਮੋ ਨਮੋ ਤੁਮਕੋ ਜਗ ਸਵਾਮੀ,
ਕੀ ਕਹਿੰਦੇ, ਹੇ ਜਗਤ ਦੇ ਸਵਾਮੀ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ ਆਪ ਜੀ ਨੂੰ।
ਨਮੋ ਨਮੋ ਪ੍ਰਭ ਅੰਤਰ ਜਾਮੀ,
ਨਮਸਕਾਰ ਹੈ ਪ੍ਰਭੂ, ਨਮਸਕਾਰ ਹੈ ਪ੍ਰਭੂ, ਤੁਸੀਂ ਅੰਤਰ ਜਾਮੀ ਹੋ, ਤੁਸੀਂ ਦਿਲਾਂ ਦੀਆਂ ਜਾਣ ਲੈਣ ਵਾਲੇ ਹੋ।
ਨਮੋ ਨਮੋ ਗਨ ਤੁਰਕਨ ਹਰਤਾ,
ਨਮਸਕਾਰ ਹੈ, ਨਮਸਕਾਰ ਹੈ, ਤੁਸੀਂ ਮਲੇਛਾਂ ਦਾ ਨਾਸ਼ ਕਰਨ ਵਾਲੇ, ਉਹ ਮਲੇਛ ਜਿਹੜੇ ਮਲੇਛ ਪੁਣੇ ਦੀ ਬਿਰਤੀ ਰੱਖਣ ਵਾਲੇ ਤੁਰਕ, ਭਾਵੇਂ ਕਿ ਪੀਰ ਬੁੱਢਣ ਸ਼ਾਹ ਆਪ ਵੀ ਤੁਰਕ ਸਨ, ਪਰ ਇੱਥੇ ਨਮਸਕਾਰ ਕਰਕੇ ਕਹਿ ਰਹੇ ਨੇ ਤੁਰਕਨ ਹਰਤਾ, ਕਿਹੜੇ ਤੁਰਕਾਂ ਦਾ, ਜਿਹੜੇ ਮਲੇਛ ਨੇ, ਜਰਵਾਣੇ ਨੇ, ਉਹਨਾਂ ਦਾ ਤੁਸੀਂ ਨਾਸ਼ ਕਰਨ ਵਾਲੇ ਹੋ। ਨਮਸਕਾਰ ਹੈ ਆਪ ਜੀ ਨੂੰ।
ਨਮੋ ਨਮੋ ਉਜਲ ਜਸ ਕਰਤਾ,
ਮਹਾਰਾਜ ਨਮਸਕਾਰ ਹੈ ਆਪ ਜੀ ਨੂੰ, ਤੁਹਾਡਾ ਜਸ ਬੜਾ ਉਜਵਲ ਹੈ, ਬੜਾ ਸ੍ਰੇਸ਼ਟ ਹੈ।
ਸੱਚ ਦਾ ਆਨੰਦ ਸਰੂਪ ਤੁਮਾਰਾ,
ਤੁਹਾਡਾ ਸਰੂਪ ਸਤ ਚੇਤਨ ਆਨੰਦ ਹੈ, ਸਦਾ ਸੱਚ ਦਾ ਆਨੰਦ, ਸਰਬੰਗ ਪ੍ਰਣਾਸੀ, ਮਹਾਰਾਜ ਤੁਹਾਡਾ ਸਤ ਚੇਤਨ ਆਨੰਦ ਸਵਰੂਪ, ਉਹਨੂੰ ਨਮਸਕਾਰ ਹੈ।
ਮੱਛ ਕੱਛ ਬਾਵਨ ਤਨ ਧਾਰਾ,
ਜਿਤਨੇ ਅਵਤਾਰ ਹੋਏ ਸੰਸਾਰ ਚ, ਮੱਛ ਕੱਛ ਬਾਵਨ, ਉਹਨਾਂ ਸਭ ਨੂੰ ਚੇਤਨਾ ਦੇਣ ਵਾਲੇ ਮਹਾਰਾਜ ਤੁਸੀਂ ਹੋ। ਹਾਂਜੀ,
ਸੂਕਰ ਸ਼੍ਰੀ ਨਰ ਸਿੰਘ ਬਣੇ ਹੈ,
ਬੜਾ ਰੂਪ ਧਾਰਿਆ, ਨਰ ਸਿੰਘ ਰੂਪ ਧਾਰਿਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਉਹ ਨਿਰਾਕਾਰ ਸ਼ਕਤੀ ਜਿਹੜੀ ਅਕਾਲ ਪੁਰਖ ਦੀ ਗੁਰੂ ਹਰਗੋਬਿੰਦ ਸਾਹਿਬ ਚ ਨਜ਼ਰ ਆ ਰਹੀ ਹੈ ਪੀਰ ਬੁੱਢਣ ਸ਼ਾਹ ਨੂੰ, ਮਹਾਰਾਜ ਤੁਹਾਡੇ ਤੋਂ ਹੀ ਇਹ ਲੈ ਕੇ ਆਏ ਨੇ ਚੇਤਨਾ।
ਰਾਮ ਚੰਦ ਸ਼੍ਰੀ ਕ੍ਰਿਸ਼ਨ ਬਣੇ ਹੈ,
ਭਾਵੇਂ ਤ੍ਰੇਤੇ ਯੁਗ ਦੇ ਮਾਲਕ ਭਗਵਾਨ ਰਾਮ ਚੰਦਰ ਜੀ ਹਨ, ਭਾਵੇਂ ਭਗਵਾਨ ਕ੍ਰਿਸ਼ਨ ਜੀ ਦੁਆਪਰ ਯੁਗ ਦੇ ਮਾਲਕ ਹਨ।
ਸ਼੍ਰੀ ਨਾਨਕ ਸ਼੍ਰੀ ਅੰਗਦ ਅਮਰ,
ਕਲਯੁਗ ਵਿੱਚ ਮਹਾਰਾਜ ਅਕਾਲ ਪੁਰਖ ਜੀ ਤੁਸੀਂ ਗੁਰੂ ਨਾਨਕ ਗੁਰੂ ਅੰਗਦ ਰੂਪ ਹੋ ਕੇ ਪ੍ਰਗਟ ਹੋਏ ਹੋ।
ਰਾਮ ਗੁਰੂ ਅਰਜਨ ਰਚ ਸਮਰ,
ਸ਼੍ਰੀ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਹੋ ਕੇ ਤੇ ਹੁਣ ਗੁਰੂ ਹਰਗੋਬਿੰਦ ਰੂਪ ਹੋ ਕੇ ਜੰਗ ਲੜ ਰਹੇ ਹੋ।
ਛਟਮ ਰੂਪ ਧਰ ਦਰਸ਼ਨ ਦੀਨਾ,
ਆਪ ਜੀ ਨੇ ਛੇਵਾਂ ਰੂਪ ਧਾਰ ਕੇ ਮੈਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ।
ਮਮ ਕਲਿਆਣ ਸਕਲ ਵਿਦ ਕੀਨਾ,
ਮੇਰੀ ਕਲਿਆਣ ਆਪ ਜੀ ਨੇ ਸਕਲ ਪ੍ਰਕਾਰ ਨਾਲ ਕਰ ਦਿੱਤੀ ਹੈ।
ਘਾਵ ਸ਼੍ਰੋਣ ਜੁਤ ਅਧਿਕ ਸੁਹਾਏ,
ਮਹਾਰਾਜ ਜੀ ਦੇ ਨਾ ਸਰੀਰ ਤੇ ਜ਼ਖਮ ਸੀ ਛੇਵੇਂ ਪਾਤਸ਼ਾਹ ਦੇ, ਤਨ ਦੇ ਉੱਤੇ ਪਾਤਸ਼ਾਹ ਦੇ, ਕਿਉਂਕਿ ਜੰਗ ਲੜ ਕੇ ਆਏ ਨੇ, ਕਹਿੰਦੇ ਇਹ ਵੀ ਆਪ ਜੀ ਦੇ ਤਨ ਤੇ ਸ਼ੋਭਨੀਕ ਹੋ ਰਹੇ ਨੇ।
ਹੱਥ ਰਾਵਣ ਜਨ ਰਘੁਬਰ ਆਏ,
ਜਿਵੇਂ ਰਾਵਣ ਨੂੰ ਮਾਰ ਕੇ ਰਾਮ ਚੰਦਰ ਜੀ ਆਏ ਸੀ ਨਾ, ਤੇ ਉਹਨਾਂ ਦੇ ਤਨ ਦੇ ਉੱਤੇ ਜ਼ਖਮ ਸਨ, ਤੁਸੀਂ ਵੀ ਮਲੇਛਾਂ ਨੂੰ ਮਾਰ ਕੇ ਆਇਓ ਤੇ ਤੁਹਾਡੇ ਤਨ ਤੇ ਉਦਾਂ ਦੇ ਜ਼ਖਮ ਸ਼ੋਭਨੀਕ ਹੋ ਰਹੇ ਨੇ।
ਕਹਿ ਜਸ ਬਹੁ ਬੇਦ ਪੱਗ ਪਰ ਪਰਿਓ,
ਜਸ ਕਰਕੇ ਬਾਰ ਬਾਰ ਪੀਰ ਬੁੱਢਣ ਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨੀ ਪੈ ਰਹੇ ਨੇ, ਨਮਸਕਾਰਾਂ ਕਰ ਰਹੇ ਨੇ।
ਗੁਰ ਗਹਿ ਭੁਜ ਗਰ ਲਾਵਨ ਕਰਿਓ,
ਮਹਾਰਾਜ ਜੀ ਨੇ ਬਾਹਾਂ ਤੋਂ ਫੜ ਕੇ ਪੀਰ ਜੀ ਨੂੰ ਉਠਾਇਆ ਤੇ ਕੁੱਟ ਕੇ ਆਪਣੀ ਗੱਲ ਬੱਕੜੀ ਚ ਲੈ ਲਿਆ, ਆਪਣੇ ਗਲ ਦੇ ਨਾਲ ਲਾ ਲਿਆ।
ਸਕਲ ਆਸ ਪੂਰਨ ਤਬ ਪਈ,
ਜਦੋਂ ਗਲ ਨਾਲ ਲਾਇਆ ਇਹ ਆਸ ਸੀ, ਹੋ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵੇਂਗੇ, ਪ੍ਰਭ ਮੋਹੇ ਕਬ ਗਲ ਲਾਵੇਂਗੇ। ਉਹ ਆਸ ਸੀ ਪੀਰ ਜੀ ਨੂੰ, ਮਹਾਰਾਜ ਨੂੰ ਆਸ ਪੂਰੀ ਕਰ ਦਿੱਤੀ, ਘੁੱਟ ਕੇ ਆਪਣੀ ਗੱਲ ਬੱਕੜੀ। ਇਹ ਹੀ ਜਗਿਆਸੂ ਦੀ ਆਸ ਹੀ ਇਹ ਹੁੰਦੀ, ਮਹਾਰਾਜ ਮੈਨੂੰ ਆਪਣੇ ਗਲ ਕਦੋਂ ਲਾਓਗੇ, ਮੇਰੇ ਤੇ ਉਹ ਦਿਨ ਕਦੋਂ ਆਉਣਗੇ ਜਿਹੜੇ ਪੀਰ ਬੁੱਢਣ ਸ਼ਾਹ ਜੀ ਤੇ ਆਏ, ਜਿਹੜੇ ਭਾਈ ਗੁਰਦਾਸ ਜੀ ਤੇ ਆਏ, ਜਿਹੜੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖਾਂ ਤੇ ਆਏ, ਭਾਈ ਸਾਲੋ ਜੀ ਵਰਗੇ ਮਹਾਂਪੁਰਖਾਂ ਨੂੰ ਕਿੱਡੀ ਵੱਡੀ ਕਿਰਪਾ ਕੀਤੀ, ਖੂਹਾਂ ਚੋਂ ਕੱਢ ਕੇ ਭਾਈ ਮੰਝ ਜੀ ਵਰਗਿਆਂ ਨੂੰ ਗਲ ਨਾਲ ਲਾਇਆ, ਮਹਾਰਾਜ ਸਾਡੀ ਕਦੋਂ ਵਾਰੀ। ਜਗਿਆਸੂ ਇਹੀ ਭਾਵਨਾ, ਉਹਨਾਂ ਸਾਰੇ ਮਹਾਂਪੁਰਖਾਂ ਨੂੰ ਯਾਦ ਕਰਕੇ ਨਾ ਮਨ ਚ, ਮਹਾਰਾਜ ਸਾਡੀ ਕਦੋਂ ਵਾਰੀ ਆਏਗੀ, ਆਸ ਰੱਖਣੀ ਹੈ। ਔਰ ਆਸ ਇਤਨੀ ਲੰਬੀ ਕਿ ਮਨ ਕਦੇ ਕਾਲਾ ਨਾ ਪਵੇ, ਉਤਾਵਲਾ ਨਾ ਹੋਵੇ। ਆਸ ਮਹਾਰਾਜ ਸਾਡੀ ਵਾਰੀ ਆਏਗੀ, ਜਦੋਂ ਉਡੀਕ ਕੇ ਬਹਿ ਜਾਓ, ਭਵੇਂ ਲੈਣ ਜਿੰਨੀ ਮਰਜ਼ੀ ਲੰਮੀ ਹੋਵੇ ਆ ਹੀ ਜਾਂਦੀ ਹੈ ਨਾ ਵਾਰੀ। ਤੋ ਕਹਿੰਦੇ ਮਹਾਰਾਜ ਕਦ ਨਾਨਕ ਆਵੇ ਵਾਰੀ, ਕਦੇ ਸਾਡੀ ਵੀ ਤਾਂ ਆਊ ਵਾਰੀ ਜਦੋਂ ਮਹਾਰਾਜ ਸਾਨੂੰ ਵੀ ਆਪਣੀ ਗੱਲ ਬੱਕੜੀ ਚ ਲੈ ਲੈਣਗੇ। ਇਹ ਆਸ ਪੂਰਨ ਹੋ ਗਈ ਪੀਰ ਬੁੱਢਣ ਸ਼ਾਹ ਜੀ ਦੀ।
ਸਭ ਗਿਆਤਾ ਉਰ ਮਹਿ ਬਿਦ ਤਈ,
ਸਾਰੀ ਗਿਆਤ ਪੀਰ ਬੁੱਢਣ ਸ਼ਾਹ ਜੀ ਦੇ ਅੰਦਰ ਪ੍ਰਗਟ ਹੋ ਗਈ।
ਸ਼੍ਰੀ ਗੁਰ ਦਿੱਤਾ ਤਬ ਚਲ ਆਇਓ,
ਇਹਨਾਂ ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਵੀ ਆ ਗਏ ਚੱਲ ਕੇ।
ਨਮੋ ਪਰਸਪਰ ਕਰ ਸੁਖ ਪਾਇਓ,
ਉਹਨਾਂ ਵੀ ਹੱਥ ਜੋੜੇ ਪੀਰ ਜੀ ਦਾ ਸਤਿਕਾਰ ਕੀਤਾ, ਪੀਰ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਨਮਾਮ ਕੀਤੀ।
ਸਤਿਗੁਰ ਭਣਿਓ ਜਾਏ ਹਮ ਡੇਰੇ,
ਸਤਿਗੁਰੂ ਜੀ ਬੋਲੇ ਕਹਿਣ ਲੱਗੇ ਪੀਰ ਜੀ ਹੁਣ ਅਸੀਂ ਪੜਾ ਤੇ ਚੱਲੇ। ਮਹਾਰਾਜ ਪਹਿਲਾਂ ਘਰ ਨਹੀਂ ਗਏ, ਕੀਰਤਪੁਰ ਸਾਹਿਬ ਆ ਕੇ ਸਭ ਤੋਂ ਪਹਿਲਾਂ ਪੀਰ ਬੁੱਢਣ ਸ਼ਾਹ ਜੀ ਕੋਲ ਆਏ।
ਇਹ ਅਬ ਬੈਠਣਗੇ ਟਿਗ ਤੇਰੇ,
ਪੀਰ ਜੀ ਆ ਬਾਬਾ ਗੁਰਦਿੱਤਾ ਜੀ ਤੁਹਾਡੇ ਕੋਲ ਬੈਠਣਗੇ, ਤੇ ਅਸੀਂ ਰਾਤ ਪੈ ਗਈ ਹੈ, ਅਸੀਂ ਆਪਣੇ ਪੜਾ ਤੇ ਚੱਲੇ ਆ।
ਇਮ ਕਹਿ ਗਮਨ ਕੀਨ ਤਤਕਾਲਾ,
ਇਹ ਕਹਿ ਕੇ ਸਤਿਗੁਰੂ ਜੀ ਚੱਲ ਪਏ।
ਜਾਤੀ ਮਲਕ ਬਿਪਰ ਲੇ ਨਾਲਾ,
ਜਾਤੀ ਮਲਕ ਜੀ ਗੁਰੂ ਸਾਹਿਬ ਜੀ ਦੇ ਕੁਲ ਪਰੋਏ ਤੋਂ ਵੀ ਨਾਲ ਸਨ।
ਉਤਰ ਸੈਲ ਤੇ ਸਦਨ ਪ੍ਰਵੇਸ਼ੇ,
ਮਹਾਰਾਜ ਪਹਾੜ ਤੋਂ, ਕਿਉਂਕਿ ਪੀਰ ਜੀ ਦਾ ਸਥਾਨ ਉੱਚੇ ਸਿਖਰ ਤੇ ਹੈ ਜਿੱਥੇ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਸਥਾਨ ਹੈ ਨਾ, ਲਾਗੇ ਪੀਰ ਬੁੱਢਣ ਸ਼ਾਹ ਜੀ ਦਾ ਸਥਾਨ, ਮਹਾਂਪੁਰਖਾਂ ਦੀ ਤਪੋ ਭੂਮੀ ਹੈ, ਤੇ ਉਥੋਂ ਪਹਾੜ ਤੋਂ ਮਹਾਰਾਜ ਉਤਰ ਕੇ ਥੱਲੇ ਕੀਰਤਪੁਰ ਸਾਹਿਬ ਨੂੰ ਆ ਗਏ।
ਦਰਸ਼ਨ ਦੀਨ ਕੁਟੰਬ ਅਸ਼ੇਸ਼ੇ,
ਆ ਕੇ ਪਰਿਵਾਰ ਨੂੰ ਦਰਸ਼ਨ ਦਿੱਤੇ।
ਕਟ ਕਸ ਤ੍ਰੋਦਸ਼ ਜਾਮ ਬਿਤਾਏ,
ਖਾਲਸਾ ਜੀ ਕਮਰ ਕੱਸਾ ਕੀਤੇ ਨੂੰ 13 ਪਹਿਰ ਬੀਤ ਗਏ ਸੀ ਮਹਾਰਾਜ, 13 ਪਹਿਰ ਹੋ ਗਏ ਸੀ ਕਮਰ, ਜੰਗ ਯੁੱਧ ਲੜਦੇ ਆ 13 ਪਹਿਰ, ਜਦੋਂ ਉਥੋਂ ਚੱਲ ਕੇ ਵੀ ਆਏ, ਆਰਾਮ ਨਹੀਂ ਕੀਤਾ ਰਸਤੇ ਚ ਮਹਾਰਾਜ, 13 ਪਹਿਰਾਂ ਤੋਂ ਕਮਰ ਕੱਸਾ ਕੀਤਾ ਹੋਇਆ ਸੀ।
ਸ਼ਸਤਰ ਬਸਤਰ ਸਭ ਅੰਗ ਲਗਾਏ,
ਸਾਰੇ ਸ਼ਸਤਰ ਬਸਤਰ ਮਹਾਰਾਜ ਜੀ ਦੇ ਅੰਗਾਂ ਦੇ ਨਾਲ ਹੀ ਸ਼ੋਭਨੀਕ ਸਨ।
ਦੋਏ ਘੜੀ ਉੱਪਰ ਬਿਤ ਜਬੈ,
ਦੋ ਘੜੀਆਂ 13 ਪਹਿਰਾਂ ਤੋਂ 2 ਘੜੀਆਂ ਜਦੋਂ ਉੱਪਰ ਬੀਤੀਆਂ,
ਕਮਰ ਕੱਸਾ ਖੋਲਿਓ ਗੁਰ ਤਬੈ,
ਮਹਾਰਾਜ ਜੀ ਨੇ ਆਪਣਾ ਕਮਰ ਕੱਸਾ ਖੋਲਿਆ। 13 ਪਹਿਰ 8 ਪਹਿਰਾਂ ਦੇ 24 ਘੰਟੇ ਹੁੰਦੇ, ਤੋ 13 ਪਹਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੀਤ ਗਏ ਕਮਰ ਕੱਸਾ ਕੀਤਿਆਂ, ਤੇ ਹੁਣ ਕਮਰ ਕੱਸਾ ਖੋਲਿਆ।
ਸ਼ਸਤਰ ਬਸਤਰ ਸਭ ਧਰੇ ਉਤਾਰੀ,
ਕਮਰ ਕੱਸੇ ਦੇ ਜਿੰਨੇ ਸ਼ਸਤਰ ਬਸਤਰ ਲਾ ਕੇ ਮਹਾਰਾਜ ਜੀ ਨੇ ਰੱਖੇ ਆਸਣ ਤੇ,
ਕੀਨ ਇਸ਼ਨਾਨ ਲੀਨ ਬਹੁ ਬਾਰੀ,
ਜਲ ਮੰਗਾਇਆ ਤੇ ਮਹਾਰਾਜ ਜੀ ਨੇ ਇਸ਼ਨਾਨ ਕੀਤਾ।
ਤੀਰ ਆਦਿ ਕੇ ਕਹਾਵ ਵਿਸਾਲਾ,
ਜਿਵੇਂ ਪਾਤਸ਼ਾਹ ਨੇ ਜਦੋਂ ਇਸ਼ਨਾਨ ਕੀਤਾ ਨਾ ਬਸਤਰ ਤਿਆਗ ਕੇ, ਤੇ ਗੁਰਦੇਵ ਦੇ ਤਨ ਤੇ ਕਈ ਤੀਰਾਂ ਦੇ ਜ਼ਖਮ ਸੀ, 6ਵੇਂ ਪਾਤਸ਼ਾਹ ਦੇ ਤਨ ਤੇ। ਹਾਂਜੀ,
ਲੱਗੇ 72 ਜਬਰਨ ਕਾਲਾ,
ਕਈ ਥਾਵਾਂ ਤੇ ਕੋਈ ਤਲਵਾਰ ਦਾ ਫੱਟ ਸੀ, ਕਿਤੇ ਤੀਰ ਦਾ, ਕਿਤੋਂ ਗੋਲੀ ਛੂ ਕੇ ਲੰਘੀ ਸੀ, ਕਿਤੇ ਬਰਛੀ, ਪੂਰੇ ਜਿਹੜੇ ਫੱਟ ਸੀ ਮਹਾਰਾਜ ਜੀ ਦੇ ਸਰੀਰ ਤੇ 6ਵੇਂ ਪਾਤਸ਼ਾਹ ਦੇ, ਉਹਨਾਂ ਦੀ ਕੁੱਲ ਗਿਣਤੀ ਭਾਈ ਸਾਹਿਬ ਦੱਸ ਰਹੇ ਨੇ 72 72 ਜ਼ਖਮ ਸੀ ਮਹਾਰਾਜ ਜੀ ਦੇ ਤਨ ਤੇ, 72 ਫੱਟ ਸਨ 6ਵੇਂ ਪਾਤਸ਼ਾਹ ਦੇ ਤਨ ਤੇ।
ਕਮਰ ਕੱਸਾ ਖੋਲਤ ਗਨ ਗਿਨੇ,
ਜਦੋਂ ਕਮਰ ਕੱਸਾ ਖੋਲਿਆ ਤੇ ਸਿੱਖ ਨਾਲ ਨਾਲ ਵੇਖਦੇ ਆ, ਤੂੰ ਗਿਣਤੀ ਕਰ ਰਹੇ, ਮਹਾਰਾਜ ਇੱਥੇ ਵੀ ਜ਼ਖਮ ਹੈ, ਇੱਥੇ ਵੀ ਫੱਟ ਲੱਗਾ।
ਸੁਣ ਸਭ ਬਿਸਮੇ ਸੇਵਕ ਭਨੇ,
ਸੇਵਕ ਹੈਰਾਨ ਹੋਈ ਜਾਂਦੇ ਕਿ ਮਹਾਰਾਜ ਜੀ ਤਾਂ ਸਰੀਰ ਦੇ ਅੰਦਰ ਖੇਡ ਇੰਨੀ ਵਰਤ ਰਹੀ ਹੈ, ਉਹ ਬੜੇ ਹੈਰਾਨ ਹੋਏ ਵੇਖ ਕੇ।
ਚਤੁਰ ਘਟੀ ਜਬ ਜਾਮਨ ਗਈ,
ਜਦੋਂ ਚਾਰ ਘੜੀਆਂ ਰਾਤ ਬੀਤ ਗਈ,
ਕਰ ਭੋਜਨ ਤ੍ਰਿਕ ਨਿੰਦਰਾ ਲਈ,
ਮਹਾਰਾਜ ਨੇ ਇਸ਼ਨਾਨ ਪਾਨ ਕਰ ਹਟੇ, ਪ੍ਰਸ਼ਾਦਾ ਛਕ ਕੇ ਤੇ ਗੁਰਦੇਵ ਜੀ ਸੁਖਾਸਣਾ ਤੇ ਬਿਰਾਜ ਗਏ।
ਅਪਰ ਸਰਬ ਹੀ ਕਰ ਕਰ ਖਾਨ,
ਬਾਕੀ ਵੀ ਜਿੰਨੀ ਸੰਗਤ ਸਿੱਖ ਸਾਹਿਬ ਨੇ ਭੋਜਨ ਛਕਿਆ,
ਸੁਪਤ ਪਏ ਕਰ ਚਿੰਤਾ ਹਾਨ,
ਚਿੰਤਾ ਤਿਆਗ ਕੇ ਸਭ ਆਰਾਮ ਕਰਨ ਲੱਗੇ।
ਉਤ ਬੁੱਢਣ ਢਿਗ ਬਾਬਾ ਥਿਰੇ,
ਬਾਬਾ ਗੁਰਦਿੱਤਾ ਜੀ ਪੀਰ ਬੁੱਢਣ ਸ਼ਾਹ ਜੀ ਕੋਲੀ ਰਾਤ ਨੂੰ ਰਹੇ।
ਭਗਤ ਗਿਆਨ ਕੀ ਚਰਚਾ ਕਰੇ,
ਉੱਥੇ ਰਹਿਣ ਸਵਾਈ ਹੁੰਦੀ ਰਹੀ। ਬਾਬਾ ਗੁਰਦਿੱਤਾ ਜੀ ਹਾਲਾਂਕਿ ਤੇ ਜਾਗ ਤਾਂ ਉਹ ਵੀ ਰਹੇ ਨੇ ਤੇਰਾ ਪੈਰਾਂ ਤੋਂ, ਪਰ ਬਾਬਾ ਗੁਰਦਿੱਤਾ ਜੀ ਬੜੇ ਆਨੰਦ ਚ ਮਹਾਂਪੁਰਖ ਪੀਰ ਬੁੱਢਣ ਸ਼ਾਹ ਜੀ ਨਾਲ ਬੈਠੇ ਗਿਆਨ ਚਰਚਾ ਕਰਦੇ ਰਹੇ।
ਸਤਿਗੁਰ ਕੇ ਗਨ ਵਰਨਤ ਰਹੇ,
ਸਤਿਗੁਰ ਕੇ ਗੁਣ ਗੁਰੂ ਸਾਹਿਬ ਦੇ ਗੁਣ ਵਰਣਨ ਕਰਦੇ ਰਹੇ।
ਜਿਨ ਕੋ ਸੁਣ ਸਿੱਖ ਦੁਰਮਤ ਦਹੇ,
ਜਿਨ੍ਹਾਂ ਨੂੰ ਸੁਣ ਕੇ ਸਿੱਖਾਂ ਦੀ ਮਾੜੀ ਮਤ ਬਿਨਸ ਜਾਂਦੀ ਹੈ।
ਸ੍ਰੀ ਗੁਰ ਦਿੱਤੇ ਸੰਗ ਉਚਾਰਾ,
ਬਾਬਾ ਗੁਰਦਿੱਤਾ ਜੀ ਨਾਲ ਬਚਨ ਕਰਦੇ,
ਜਿਸ ਛਿਨ ਛੂਟੇ ਸਰੀਰ ਤੁਮਾਰਾ।
ਕਹਿਣ ਲੱਗੇ ਪੀਰ ਬੁੱਢਣ ਸ਼ਾਹ ਜੀ, ਕਹਿੰਦੇ ਬਾਬਾ ਗੁਰਦਿੱਤਾ ਜੀ ਤੁਸੀਂ ਮੇਰੇ ਸੰਗੀ ਬਣ ਗਏ ਜੇ, ਤੇ ਜਦੋਂ ਤੁਸੀਂ ਆਪਣਾ ਸਰੀਰ ਤਿਆਗਣਾ,
ਕਰੁਣਾ ਕਰ ਇਤਹੀ ਥਲ ਆਏ,
ਕਿਰਪਾ ਰੱਖਿਓ ਇੱਧਰ ਹੀ ਆ ਜਿਓ। ਆਹ ਜਿਹੜਾ ਸਾਹਮਣੇ ਪਹਾੜ ਹੈ, ਕਿਉਂਕਿ ਪੀਰ ਬੁੱਢਣ ਸ਼ਾਹ ਜੀ ਦੇ ਨੇੜੇ ਹੀ ਇੱਕ ਚੋਟੀ ਜਿੱਥੇ ਬਾਬਾ ਗੁਰਦਿੱਤਾ ਜੀ ਨੇ ਤਨ ਤਿਆਗਿਆ। ਵੇਖੋ ਮਹਾਂਪੁਰਖਾਂ ਦੀ ਖੇਡ ਅਗੰਮੀ ਹੁੰਦੀ ਹੈ, ਉਹ ਆਮ ਦਿਮਾਗੀ ਪੱਧਰ ਤੇ ਸੋਚਣ ਵਾਲਿਆਂ ਦੀ ਸਮਝ ਚ ਨਹੀਂ ਆਉਣ ਵਾਲੀ ਖੇਡ। ਜਿਹੜੇ ਦਿਮਾਗੀ ਤੌਰ ਤੇ ਵਿਚਰਦੇ ਆ ਨਾ, ਉਹ ਕਦੇ ਧਰਮ ਦੇ ਪੰਥੀ ਬਣ ਕੇ ਆਤਮ ਰਸ ਨਹੀਂ ਮਾਣ ਸਕਦੇ, ਕਿਉਂਕਿ ਇੱਥੇ ਦਿਮਾਗ ਦੀ ਖੇਡ ਨਹੀਂ ਹੈ, ਇੱਥੇ ਮਨ ਦੇ ਭਾਵ ਦੀ ਪ੍ਰੇਮ ਦੀ ਖੇਡ ਆ, ਉਹ ਸਮਝਦਾ ਹੈ ਸਾਰੀਆਂ ਖੇਡਾਂ ਨੂੰ। ਤੇ ਜਿਹੜਾ ਦਿਮਾਗੀ ਤੌਰ ਤੇ ਸੋਚੀ ਜੋ, ਇਹ ਕਿਵੇਂ ਹੋ ਜਾਏਗਾ ਵੀ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਤੁਸੀਂ ਤਨ ਤਿਆਗਣਾ ਤੇ ਇੱਥੇ ਤਿਆਗਿਓ ਜੇ। ਖਾਲਸਾ ਜੀ, ਸਾਧੂਆਂ ਅੰਦਰ ਇਹ ਖੇਡ ਹੁੰਦੀ ਹੈ, ਵਰਤਦੀ ਹੈ, ਉਹ ਤਰਕਾਲ ਦਰਸ਼ੀ ਹੋ ਜਾਂਦੇ। ਤੇ ਭਾਈ ਵੀਰ ਸਿੰਘ ਸਾਹਿਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਖ ਸਾਡੀਆਂ ਲੱਗ ਗਈਆਂ ਤਾਰੀਆਂ। ਉਹ ਕਹਿੰਦੇ ਉਹ ਬੁੱਧੀ ਦੇ ਤਲ ਤੇ ਸੋਚਣ ਵਾਲਾ ਬੈਠਾ ਰਹੇ ਦੀ ਕੈਦ ਚ, ਤੂੰ ਨੀ ਦਿਮਾਗ ਤੋਂ ਪਰੇ ਜਾ ਸਕਦਾ। ਇਸ ਤੋਂ ਪਰੇ ਵੀ ਬੜੀਆਂ ਖੇਡਾਂ ਵਰਤਦੀਆਂ, ਦਿਮਾਗ ਦੇ ਵਿੱਚ ਹੀ ਬਹੁਤ ਜਿਹੜੀਆਂ ਮਨ ਦੀਆਂ ਖੇਡਾਂ ਨੇ। ਦਿਮਾਗ ਤਾਂ ਇੱਕ ਸਰੀਰ ਦਾ ਹਿੱਸਾ ਹੈ, ਇਹਦੇ ਅੰਦਰ ਜਿਹੜੀ ਚੇਤਨਾ ਹੈ ਉਹਦੇ ਵਿੱਚ ਵੀ ਅਰਧ ਚੇਤਨ ਅਵਚੇਤਨ ਚੇਤਨ ਤਿੰਨ ਪੜਾਅ ਅੱਗੇ ਅੱਗੇ ਹੋ ਜਾਂਦੇ, ਉੱਥੇ ਤੱਕ ਤਾਂ ਪਹੁੰਚਦਾ ਹੀ ਨਹੀਂ ਕੋਈ। ਕੱਲਾ ਜਿਹੜਾ ਚੇਤਨ ਹਿੱਸਾ ਉਹਨਾਂ ਹੀ ਸਾਨੂੰ ਪਤਾ, ਅਰਧ ਚੇਤਨ ਤੱਕ ਵੀ ਅਸੀਂ ਕਦੇ ਪਹੁੰਚ ਜਾਂਦੇ ਹਾਂ, ਜਿਹੜਾ ਅਵਚੇਤਨ ਹੈ ਉੱਥੇ ਤੱਕ ਤਾਂ ਸਾਡੀ ਗਮਤਾ ਹੀ ਨਹੀਂ ਹੈ। ਜਿਹੜਾ ਉੱਥੇ ਪਹੁੰਚ ਜਾਂਦਾ ਉਹ ਬਹੁਤ ਕੁਝ ਵੇਖ ਲੈਂਦਾ, ਬਹੁਤ ਕੁਝ ਤੱਕ ਲੈਂਦਾ, ਉਹ ਕਿਸੇ ਦੂਜੇ ਦੀ ਸੁਰਤ ਵਿੱਚ ਕੀ ਚੱਲ ਰਿਹਾ ਉਹ ਵੀ ਪੜ੍ਹ ਲੈਂਦਾ। ਜਿਹਦੀ ਉਹ ਚੇਤਨਾ ਜਾਗ ਪੈਂਦੀ ਹੈ ਸਾਧਨਾ ਨਾਲ, ਉਹ ਦੂਜੇ ਦੀ ਸੁਰਤ ਵਿੱਚ ਕੀ ਵਰਤ ਰਿਹਾ ਉਹ ਵੀ ਜਾਣ ਲੈਂਦਾ। ਤੋ ਬਾਬਾ ਜੀ ਨੂੰ ਕਹਿ ਰਹੇ ਪੀਰ ਬੁੱਢਣ ਸ਼ਾਹ, ਜਦੋਂ ਤੁਸੀਂ ਤਨ ਤਿਆਗਣਾ ਇੱਥੇ ਆ ਜਾਓ ਸਾਡੇ ਕੋਲ।
ਬਨਹ ਦੇਹੁਰਾ ਸਭ ਸੁਖ ਦਾਏ,
ਤੁਹਾਡਾ ਵੀ ਇੱਥੇ ਦੇਹੁਰਾ ਮੇਰੇ ਦੇਹੁਰੇ ਦੇ ਨਾਲ ਬਣੇਗਾ ਸੁਖ ਦੇਣ ਵਾਲਾ।
ਪ੍ਰਾਣ ਅੰਤ ਕੋ ਸਮਾ ਪਹੁੰਚਾ,
ਮੇਰਾ ਵੀ ਹੁਣ ਪ੍ਰਾਣ ਅੰਤ ਦਾ ਸਮਾਂ ਆ ਗਿਆ।
ਪਾਇਓ ਗੁਰ ਦਰਸ਼ਨ ਚਿਤ ਰੂਚਾ,
ਮੈਨੂੰ ਰੁਚੀ ਸੀ ਗੁਰੂ ਦਰਸ਼ਨਾਂ ਦੀ ਹੋ ਗਏ ਹਨ।
ਕਹਿਤ ਸੁਨਤ ਇਸ ਭਾਂਤ ਸੋ ਬਾਨੀ,
ਇਹਦਾ ਬਚਨ ਬਿਲਾਸ ਕਰਦਿਆਂ,
ਤੀਨ ਜਾਮ ਤਬ ਨਿਸਾ ਬਿਹਾਨੀ,
ਤਿੰਨ ਪਹਿਰ ਰਾਤ ਬੀਤ ਗਈ,
ਗੁਰੂ ਅਰਾਧਨ ਕੇ ਹੋਇ ਤਤ ਪਰ,
ਗੁਰੂ ਸਾਹਿਬ ਦੀ ਅਰਾਧਨਾ ਕਰਨ ਚ ਪੀਰ ਬੁੱਢਣ ਸ਼ਾਹ ਜੀ ਅੰਮ੍ਰਿਤ ਵੇਲਾ ਜਦੋਂ ਹੋਇਆ ਨਾ ਬੈਠ ਗਏ।
ਮਹਾ ਤਾਪਸੀ ਬੈਸ ਵੱਡੀ ਧਾਰ,
ਤਪਸਵੀ ਤੇ ਬੜੀ ਲੰਮੀ ਦੀਰਘਾਯੂ ਦੇ ਮਾਲਕ ਨੇ, ਗੁਰੂ ਸਾਹਿਬ ਦੀ ਅਰਾਧਨਾ ਕਰਕੇ ਆਪਣਾ ਤਨ ਤਿਆਗ ਰਹੇ ਨੇ, ਗੁਰਦੇਵ ਦੇ ਦਰਸ਼ਨ ਕਰਦੇ ਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ, ਗੁਰੂ ਪਾਤਸ਼ਾਹ ਦਾ ਇਤਿਹਾਸ ਕਥਨ ਕਰਦੇ ਆ, ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ। ਵੱਡ ਜੋਧਾ ਬਹੁ ਪਾਰੇ ਉਪਕਾਰੀ, ਵੱਡ ਜੋਧਾ ਬਹੁ ਪਾਰੇ ਉਪਕਾਰੀ, ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ,
ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ,
ਵੱਡ ਜੋਧਾ ਬਹੁ ਪਾਰੇ ਉਪਕਾਰੀ, ਵੱਡ ਜੋਧਾ ਬਹੁ ਪਾਰੇ ਉਪਕਾਰੀ,
ਵੱਡ ਜੋਧਾ ਬਹੁ ਪਾਰੇ।
ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ
ਅਵਨਾਸੀ ਅਗਨਾਸ
ਹੇ ਪੂਰਨ ਹੈ ਸਰਬਮ
ਪੰਜਨ ਗੁਣ ਤਾਸ
ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ
ਗੋਬਿੰਦ ਹੈ ਗੁਣ ਨਿਧਾਨ
ਜਾ ਕੈ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈਪੀ ਹੋਵਨ ਹਾਰ
ਹੇ ਸੰਤ ਕੈ ਸਦਾ ਸੰਗ
ਧਾਰਾਇਆ ਧਾਰ
ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜਾ ਨਾਮ ਦਾਨ
ਰਾਖੋ ਹੀ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾਲਿਧ ਦਿਆਲ
ਇੱਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।